ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਕਮਲਪ੍ਰੀਤ ਕੌਰ ਜੀ ਦੇ ਨਾਲ, ਜਿਹੜੇ ਕਿ NSW ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਵਿੱਚ ਬਤੌਰ ਕਰੀਅਰ ਐਡਵਾਈਜ਼ਰ ਕੰਮ ਕਰ ਰਹੇ ਨੇ। ਜਦੋਂ ਇੱਥੇ ਇਹ ਮਾਈਗ੍ਰੇਟ ਹੋ ਕੇ ਆਏ ਸੀ ਤਾਂ ਸਾਇੰਸ ਟੀਚਰ ਸੀਗੇ। ਉਸ ਤੋਂ ਬਾਅਦ ਇਹਨਾਂ ਨੇ ਆਪਣੇ ਕਰੀਅਰ ਦੇ ਵਿੱਚ ਕਾਫੀ ਚੇਂਜਿਸ ਲਿਆਂਦੀਆਂ ਅਤੇ ਹੁਣ ਯੂਨੀਵਰਸਿਟੀ ਆਫ ਸਿਡਨੀ ਦੇ ਨਾਲ ਮਿਲ ਕੇ ਇੱਕ ਖਾਸ ਪ੍ਰੋਜੈਕਟ ਦੇ ਉੱਤੇ ਵੀ ਕੰਮ ਕਰ ਰਹੇ ਹੈ, ਜਿਸ ਦੇ ਵਿੱਚ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਰੀਅਰ ਬਾਰੇ ਐਡਵਾਈਸ ਦਿੱਤੀ ਜਾਂਦੀ ਹੈਗੀ ਹੈ। ਉਹ ਇਸ ਪ੍ਰੋਜੈਕਟ ਦੇ ਉੱਤੇ ਇਹ ਕੰਮ ਕਰ ਰਹੇ ਹੈ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਉਸ ਤੋਂ ਬਾਅਦ ਇਹਨਾਂ ਕੋਲੋਂ ਪੁੱਛਾਂਗੇ ਕਿ ਕਿਸ ਪ੍ਰਕਾਰ ਦੀ ਇਹ ਐਡਵਾਈਸ ਦਿੰਦੇ ਆ। ਜੀ ਕਮਲਪ੍ਰੀਤ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਤੁਸੀਂ ਦੱਸਿਆ ਕਿ ਜਦੋਂ ਕਾਫੀ ਸਮਾਂ ਪਹਿਲਾਂ ਅਸੀਂ ਇੱਥੇ ਮਾਈਗ੍ਰੇਟ ਕੀਤੇ ਸੀ ਤਾਂ ਮੈਂ ਉਦੋਂ ਇੱਕ ਸਾਇੰਸ ਟੀਚਰ ਦੇ ਤੌਰ ਤੇ ਅਸੀਂ ਆਏ ਸੀਗੇ ਤੇ ਆ ਕੇ ਮੈਂ ਉਦੋਂ ਪ੍ਰੋਸੈਸ ਬੜਾ ਸਿੰਪਲ ਹੁੰਦਾ ਸੀਗਾ। ਅਸੀਂ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਨਾਲ ਕੰਟੈਕਟ ਕਰਕੇ ਤੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਤੇ ਉਸ ਤੋਂ ਬਾਅਦ ਫਿਰ ਮਤਲਬ ਹੌਲੀ ਕੁਛ ਸਮਾਂ ਕੈਜੂਅਲ ਕੰਮ ਕਰਨ ਤੋਂ ਬਾਅਦ ਮੈਨੂੰ ਡਿਪਾਰਟਮੈਂਟ ਦੇ ਵਿੱਚ ਪਰਮਾਨੈਂਟ ਸਾਇੰਸ ਟੀਚਰ ਦੀ ਜੋਬ ਮਿਲੀ, ਜਿਹੜੀ ਕਿ ਮੈਂ ਤਕਰੀਬਨ 10 ਤੋਂ 15 ਸਾਲ ਕੀਤੀ ਜੋਬ। ਉਸ ਤੋਂ ਬਾਅਦ ਬਟ ਮੈਨੂੰ ਲੱਗਿਆ ਕਿ ਮੈਂ ਕੁਛ ਵੱਖਰਾ ਕਰਨਾ ਚਾਹੁੰਦੀ ਹਾਂ ਪਰ ਕਰਨਾ ਮੈਂ ਡਿਪਾਰਟਮੈਂਟ ਦੇ ਨਾਲ ਹੀ ਹੈ। ਸੋ ਦੈਨ ਮੈਂ ਆਪਣੀ ਰਿਸਰਚ ਕੀਤੀ, ਦੇਖਿਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਮੇਰਾ ਇੰਟਰਸਟ ਹੈਗਾ ਤੇ ਦੈਨ ਮੈਨੂੰ ਮਤਲਬ ਇੱਕ ਕਰੀਅਰ ਐਜੂਕੇਸ਼ਨ ਹੈ ਜਿਹੜੀ, ਕਿਉਂਕਿ ਮੈਂ ਜਦੋਂ ਦੇਖਦੀ ਸੀਗੀ ਬਹੁਤ ਸਾਰੇ ਲੋਕਾਂ ਨੂੰ ਮਤਲਬ ਉਹਨਾਂ ਨੂੰ ਕੋਈ ਰਾਈਟ ਗਾਈਡੈਂਸ ਤੇ ਐਡਵਾਈਸ ਨਹੀਂ ਹੈਗੀ ਸੀ। ਹੁਣ ਵੀ ਇਹਦੇ ਵਿੱਚ ਬਹੁਤ ਸਾਰੀਆਂ ਮਤਲਬ ਇਹ ਜਿਹੜਾ ਹੈਗਾ ਇਹ ਸਾਈਡ ਹੈ ਜਿੱਥੇ ਲੋਕਾਂ ਨੂੰ ਕੋਈ ਵੀ ਮਤਲਬ ਰਾਈਟ ਐਡਵਾਈਸ ਦੇਣ ਵਾਲੇ ਬਹੁਤ ਘੱਟ ਬੰਦੇ ਮਿਲਦੇ ਨੇ। ਯਾਨੀ ਕਿ
ਆਪਸ਼ਨਸ ਹੈਗੀਆਂ ਪਰ ਐਡਵਾਈਸ ਪ੍ਰੋਪਰ ਨਹੀਂ ਹੈਗੀ।
ਐਡਵਾਈਸ ਪ੍ਰੋਪਰ ਨਹੀਂ ਹੈਗੀ। ਸੋ ਦੈਨ ਮਤਲਬ ਮੈਂ ਜਦੋਂ ਇਹ ਫਿਰ ਕਵਰੀ ਐਜੂਕੇਸ਼ਨ ਐਂਡ ਡਿਵੈਲਪਮੈਂਟ ਕੋਰਸ ਕਰਕੇ ਮੈਲਬਰਨ RMIT ਯੂਨੀਵਰਸਿਟੀ ਤੋਂ ਤੇ ਆਈ ਵਾਸ ਵੈਰੀ ਫੋਰਚੂਨੇਟ, ਮੈਨੂੰ ਨਾਲ ਹੀ ਉਹਨਾਂ ਤੋਂ ਮਤਲਬ ਮੈਨੂੰ ਡਿਪਾਰਟਮੈਂਟ ਤੋਂ ਦੈਨ ਟ੍ਰਾਂਸਫਰ ਜਿਹੜੀ ਸੀ ਸਾਇੰਸ ਟੀਚਰ ਤੋਂ ਕਰੀਅਰ ਐਡਵਾਈਜ਼ਰ ਦੇ ਤੌਰ ਤੇ ਦੂਸਰੇ ਸਕੂਲ ਦੇ ਵਿੱਚ ਮਿਲ ਗਈ ਤੇ ਮੈਨੂੰ ਹੁਣ ਇਹ 5ਵਾਂ ਸਾਲ ਹੈਗਾ ਮੈਨੂੰ ਐਜ਼ ਅ ਕਰੀਅਰ ਫੁੱਲ ਟਾਈਮ ਕਰੀਅਰ ਐਡਵਾਈਜ਼ਰ ਕੰਮ ਕਰਦੀ ਨੂੰ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਨਾਲ। ਪਰ ਇਹਦੇ ਨਾਲ ਹੀ ਮੈਨੂੰ 2 ਸਾਲ ਪਹਿਲਾਂ ਇੱਕ ਅਪਰਚੁਨਿਟੀ ਮਿਲੀ ਸਿਡਨੀ ਯੂਨੀਵਰਸਿਟੀ ਦੇ ਨਾਲ। ਇਹ ਇੱਕ ਪ੍ਰੋਜੈਕਟ ਹੈਗਾ ਜਿਹਦੇ ਵਿੱਚ ਅਸੀਂ ਇੱਕ ਟੀਮ ਕੰਮ ਕਰ ਰਹੇ ਹਾਂ ਔਰ ਉਸਦਾ ਮਕਸਦ ਇਹ ਹੈਗਾ ਕਿ ਤੁਸੀਂ ਨਹੀਂ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਹੀਂ, ਜਿਹੜੇ ਲੋਕ ਮਾਈਗ੍ਰੇਟ ਹੋ ਕੇ ਆਉਂਦੇ ਨੇ ਜਿਨ੍ਹਾਂ ਦਾ ਇੰਟਰਸਟ ਹੈਗਾ ਟੀਚਿੰਗ ਵਾਲੇ ਏਰੀਆ 'ਚ ਜਾਣ ਨੂੰ ਪਰ ਉਹਨਾਂ ਕੋਲ ਰਾਈਟ ਕੁਆਲੀਫਿਕੇਸ਼ਨ ਨਹੀਂ ਹੈਗੀ, ਤਾਂ ਉਹ ਸੋਚਦੇ ਆ ਜਿਵੇਂ ਹਰ ਇੱਕ ਬੰਦਾ ਜਿਹੜਾ ਮਾਈਗ੍ਰੇਟ ਹੋ ਕੇ ਆਉਂਦਾ ਉਹਦਾ ਇੱਕ ਉਹਦੇ ਕੋਲ ਇੱਕ ਐਡਵਾਂਟੇਜ ਹੁੰਦਾ ਜਿਹੜਾ ਉਹ ਹੈ ਕਿ ਉਹਦੇ ਕੋਲ ਆਪਣੀ ਮਦਰ ਟੰਗ ਹੁੰਦੀ ਹੈ। ਉਹ ਮਤਲਬ ਬਹੁਤ ਸਾਰੇ ਲੋਕਾਂ ਨੂੰ ਮੈਂ ਮਿਲਦੀ ਹਾਂ ਤਾਂ ਉਹ ਸੋਚਦੇ ਆ ਵੀ ਚਲੋ ਮੈਨੂੰ ਟੀਚਿੰਗ ਵਧੀਆ ਲੱਗਦੀ ਹੈ ਕਰਨੀ ਤੇ ਮੈਂ ਇਸ ਨੂੰ ਮਤਲਬ ਯੂਜ਼ ਕਰਾਂ ਵੀ ਇਹ ਬੱਚਿਆਂ ਨੂੰ ਅੱਗੋਂ ਮੈਂ ਮਦਰ ਟੰਗ ਸਿਖਾਈਏ ਅੱਗੋਂ ਆਪਣੀ ਕਮਿਊਨਿਟੀ ਦੇ ਵਿੱਚ। ਤਾਂ ਉਹ ਪ੍ਰਾਈਵੇਟਲੀ ਤਾਂ ਜੋ ਮਰਜ਼ੀ ਜਿਵੇਂ ਕਰੀ ਜਾਣ ਪਰ ਇੱਥੇ ਬਹੁਤ ਸਾਰੇ ਸੈਟਰਡੇ ਸਕੂਲਸ ਚੱਲਦੇ ਨੇ ਜਿਹਦੇ ਵਿੱਚ ਮੈਂ ਇੱਕ ਚੀਜ਼ ਡਿਫਰੈਂਸ਼ੀਏਟ ਕਰਨੀ ਚਾਹੂੰਗੀ ਕਿ ਇੱਕ ਤਾਂ ਡਿਪਾਰਟਮੈਂਟ ਦੇ ਸਕੂਲ ਨੇ ਜਿਹੜੇ ਡਿਪਾਰਟਮੈਂਟ ਤੋਂ ਅਪਰੂਵ ਨੇ, ਕਿਉਂਕਿ ਹੁਣ ਜਿਹੜੀਆਂ ਲੈਂਗੁਏਜਿਸ ਨੇ ਉਹ ਸਾਡੇ ਕਰੀਕੁਲਮ ਦੇ ਵਿੱਚ ਐਡ ਹੋ ਚੁੱਕੀਆਂ ਨੇ ਤੇ ਜਿਵੇਂ ਪੰਜਾਬੀ ਇੱਕ ਉਹਨਾਂ ਦੇ ਵਿੱਚੋਂ ਇੱਕ ਹੈਗੀ ਆ। ਸਾਡੇ ਬੱਚੇ ਹੁਣ HSC ਦੇ ਵਿੱਚ ਪੰਜਾਬੀ ਸਕੂਲਾਂ 'ਚ ਬੈਠਦੇ ਨੇ, ਉਹਨਾਂ ਸਕੂਲਾਂ 'ਚ ਤਾਂ ਸਿਰਫ ਜਿਹੜੇ ਡਿਪਾਰਟਮੈਂਟ ਦੇ ਅਪਰੂਵਡ ਟੀਚਰ ਹੈ ਉਹੀ ਹੀ ਟੀਚ ਕਰ ਸਕਦੇ, ਉਹੀ ਪੜ੍ਹਾ ਸਕਦੇ ਆ। ਪਰ ਕਈ ਹੋਰ ਸਕੂਲ ਚੱਲ ਰਹੇ ਨੇ ਜਿਹੜੇ ਪ੍ਰਾਈਵੇਟਲੀ ਰਨ ਕਰ ਰਹੇ ਨੇ, ਉਹਦੇ ਲਈ ਸਿਡਨੀ ਯੂਨੀਵਰਸਿਟੀ ਨੇ 2 ਕੋਰਸਿਸ ਹੈ ਜਿਹੜੇ ਉਹ ਸ਼ੁਰੂ ਕੀਤੇ ਨੇ। ਕਈ ਸਾਲ ਹੋ ਗਏ ਇਹਨਾਂ ਨੂੰ ਚੱਲਦੇ ਨੇ, ਮੈਨੂੰ ਐਗਜੈਕਟ ਨਹੀਂ ਪਤਾ ਕਿੰਨੇ ਸਾਲ ਹੋ ਚੱਲੇ ਨੇ। ਇਹ ਇਹਨਾਂ ਕੋਰਸਿਸ ਨੂੰ ਪਹਿਲਾਂ ਅਸੀਂ ਸਰਟੀਫਿਕੇਟ ਕੋਰਸ ਇਨ ਟੀਚਿੰਗ ਕਮਿਊਨਿਟੀ ਲੈਂਗੁਏਜ ਤੇ ਡਿਪਲੋਮਾ ਕੋਰਸ ਕਹਿੰਦੇ ਸੀ, ਹੁਣ ਇਹਨਾਂ ਦਾ ਨਵਾਂ ਨਾਂ ਉਹਨਾਂ ਨੇ ਰੱਖਿਆ ਫਾਊਂਡੇਸ਼ਨ ਕੋਰਸ ਇਨ ਟੀਚਿੰਗ ਕਮਿਊਨਿਟੀ ਲੈਂਗੁਏਜ ਤੇ ਐਡਵਾਂਸ ਕੋਰਸ ਇਨ ਟੀਚਿੰਗ ਕਮਿਊਨਿਟੀ ਲੈਂਗੁਏਜ। ਇਹ ਕੋਰਸਿਸ ਮਤਲਬ ਜਿਵੇਂ ਜਿਹੜਾ ਫਾਊਂਡੇਸ਼ਨ ਕੋਰਸ ਹੈ ਆਈ ਥਿੰਕ ਉਹ 10 ਤੋਂ 12 ਵੀਕ ਦਾ ਮੇ ਬੀ ਇਹਨਾਂ ਨੇ ਕੁਛ ਚੇਂਜ ਕੀਤੀ ਹੋਵੇ ਉਹਦੇ ਵਿੱਚ ਤੇ ਸੇਮ ਤਰ੍ਹਾਂ ਡਿਪਲੋਮਾ ਕੋਰਸ ਹੈ ਜਿਹੜਾ ਉਸ ਤੋਂ ਥੋੜਾ ਜਿਹਾ ਮਤਲਬ ਵੱਧ ਟਾਈਮ ਹੈਗਾ ਜਦੋਂ ਤੁਸੀਂ ਫਾਊਂਡੇਸ਼ਨ ਕੋਰਸ ਕਰ ਲੈਂਦੇ ਹੋ ਤਾਂ ਤੁਸੀਂ ਇਲੀਜੀਬਲ ਬਣ ਜਾਂਦੇ ਹੋ ਜਿਹੜੇ ਮਤਲਬ ਜਿਵੇਂ ਪ੍ਰਾਈਵੇਟਲੀ ਸੈਟਰਡੇ ਨੂੰ ਲੋਕ ਕਮਿਊਨਿਟੀ ਸਕੂਲ ਜਿਹੜੇ ਰਨ ਕਰਦੇ ਨੇ ਉਹਨਾਂ ਦੇ ਵਿੱਚ ਟੀਚ ਕਰਨ ਤੇ ਜਿਹੜੇ ਸੇਮ ਤੁਸੀਂ ਜੇ ਆਪਣੀ ਉਹਨੂੰ ਥੋੜਾ ਜਿਹਾ ਇਲੈਬੋਰੇਟ ਕਰਨਾ ਚਾਹੁੰਦੇ ਸਕਿੱਲਸ ਨੂੰ ਤਾਂ ਤੁਸੀਂ ਐਡਵਾਂਸ ਕੋਰਸ ਹੈਗਾ ਜਿਹੜਾ ਉਹ ਵੀ ਕਰ ਸਕਦੇ ਹੋ ਤੇ ਉਹਦੇ ਨਾਲ ਤੁਸੀਂ ਸਿਰਫ ਤੇ ਸਿਰਫ ਉਸ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਿੰਗ ਕਰਨ ਲਈ ਕਮਿਊਨਿਟੀ ਲੈਂਗੁਏਜ ਇਲੀਜੀਬਲ ਬਣਦੇ ਹੋ ਪਰ ਕਿਸੇ ਵੀ ਤਰੀਕੇ ਨਾਲ ਤੁਸੀਂ ਵਿਦਆਊਟ ਦ ਰਾਈਟ ਕੁਆਲੀਫਿਕੇਸ਼ਨ ਤੁਸੀਂ ਡਿਪਾਰਟਮੈਂਟ ਦੇ ਨਾਲ ਟੀਚਿੰਗ ਦੇ ਵਿੱਚ ਨਹੀਂ ਮਤਲਬ ਟੀਚਿੰਗ ਜੁਆਇਨ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਉਹਨਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਨਹੀਂ ਕਰਦੇ
ਅੱਛਾ ਯਾਨੀ ਕਿ ਇੱਕ ਪਾਥਵੇ ਹੈਗਾ ਇਹ ਇੱਕ ਸਟੈਪਿੰਗ ਸਟੋਨ ਹੈਗਾ ਉਸ ਤੋਂ ਬਾਅਦ ਤੁਸੀਂ ਡਿਪਾਰਟਮੈਂਟ ਦੀਆਂ ਜਿਹੜੀਆਂ ਹੈਗੀਆਂ ਰਿਕੁਆਇਰਮੈਂਟਸ ਉਹਨਾਂ ਨੂੰ ਫੁਲਫਿਲ ਕਰਦੇ ਹੋਏ NSW ਦੇ ਜਿਹੜੇ ਸਕੂਲ ਹੈਗੇ ਉਹਨਾਂ ਵਿੱਚ ਵੀ ਟੀਚਿੰਗ ਕਰ ਸਕਦੇ ਹੋ
ਹਾਂਜੀ ਇਹ ਜਿਹੜਾ ਤੁਸੀਂ ਕਿਹਾ ਪਾਥਵੇਜ਼ ਹੈ ਜਿਹੜਾ ਇਹ ਯੂਨੀਵਰਸਿਟੀ ਵਾਲਾ ਜਿਹੜੇ ਪ੍ਰੋਗਰਾਮਸ ਨੇ ਇਹ ਪਾਥਵੇਜ਼ ਇੱਦਾਂ ਨੇ ਕਿ ਜਿਵੇਂ ਜੇ ਤੁਹਾਡੇ ਕੋਲੇ ਪਹਿਲਾਂ ਬੈਚਲਰ ਡਿਗਰੀ ਹੈਗੀ ਹੈ ਕਿਸੇ ਵੀ ਫੀਲਡ ਦੇ ਵਿੱਚ ਤਾਂ ਤੁਸੀਂ ਅੱਗੋਂ ਮਾਸਟਰਸ ਆਫ ਟੀਚਿੰਗ ਕਰ ਸਕਦੇ ਹੋ ਤੇ ਸਿਡਨੀ ਯੂਨੀਵਰਸਿਟੀ ਨੇ ਇੱਕ ਮਾਸਟਰ ਆਫ ਟੀਚਿੰਗ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਆ ਹੁਣ ਪਹਿਲਾ ਸੈਸ਼ਨ ਉਹਦਾ ਕਮੈਂਸ ਹੋਣਾ ਆਈ ਥਿੰਕ ਮਾਰਚ ਦੇ ਵਿੱਚ ਤੇ ਉਹਦੇ ਵਿੱਚ ਕੀ ਹੈਗਾ ਕਿ ਜਿਹੜੇ ਵੀ ਲੋਕਾਂ ਨੇ ਕੋਰਸ ਕੀਤਾ ਹੋਊਗਾ ਫਾਊਂਡੇਸ਼ਨ ਜਾਂ ਐਡਵਾਂਸ ਦਾ ਉਹ ਉਹਨਾਂ ਨੂੰ ਉਹ ਜਿਹੜੇ ਸਬਜੈਕਟਸ ਹੈਗੇ ਉਹ ਮਾਸਟਰ ਆਫ ਟੀਚਿੰਗ ਦੇ ਵਿੱਚ ਆਉਣਗੇ ਉਹਨਾਂ ਤੋਂ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਜਾਊਗੀ ਉਹਨਾਂ ਨੂੰ ਕ੍ਰੈਡਿਟ ਦਿੱਤਾ ਜਾਊਗਾ ਉਹਨਾਂ ਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਹੈਗੀ ਪਰ ਉਹਦੇ ਨਾਲ ਨਾਲ ਜਿਹੜੀ ਹੋਰ ਇੱਕ ਚੀਜ਼ ਮੈਂ ਮੈਂਸ਼ਨ ਕਰਨਾ ਚਾਹੁੰਦੀ ਹਾਂ ਜਿਹੜਾ ਮਾਸਟਰ ਆਫ ਟੀਚਿੰਗ ਪ੍ਰੋਗਰਾਮ ਹੈ ਜਿਹੜਾ ਸਿਡਨੀ ਯੂਨੀਵਰਸਿਟੀ ਇਹ ਰਨ ਕਰਨ ਜਾ ਰਹੀ ਹੈ ਇੱਕ ਤਾਂ ਇਹ ਕੋਰਸ ਹੈਗਾ ਫਾਸਟ ਟਰੈਕ ਤੇ ਇਹ 2 ਸਾਲ ਦੀ ਜਗ੍ਹਾ ਤੇ ਆਈ ਥਿੰਕ 4-5 ਮਹੀਨੇ ਮਤਲਬ ਘੱਟ ਹੈਗਾ 18 ਮਹੀਨਿਆਂ ਦਾ ਕੋਰਸ ਹੈਗਾ ਇਹ ਤੇ ਇਹ ਵੀਕਐਂਡ ਤੇ ਕੋਰਸ ਰਨ ਕਰਦੇ ਨੇ ਤੇ ਪਲੱਸ ਜੇ ਤੁਸੀਂ ਉਹਨਾਂ ਦੀਆਂ ਕੰਡੀਸ਼ਨਸ ਪੂਰੀਆਂ ਕਰਦੇ ਹੋ ਮਤਲਬ ਸਾਰੀਆਂ ਜਿਵੇਂ ਸਿਟੀਜ਼ਨ ਦੀਆਂ ਇੰਗਲਿਸ਼ ਟੈਸਟ ਦੀਆਂ ਇਫ ਯੂ ਨੀਡ ਟੂ ਡੂ ਮਤਲਬ ਜੇ ਤੁਸੀਂ ਇੱਥੋਂ HSC ਨਹੀਂ ਕੀਤੀ ਤਾਂ ਤੁਹਾਨੂੰ ਹਮੇਸ਼ਾ ਇੰਗਲਿਸ਼ ਟੈਸਟ ਇੱਕ ਦੇਣਾ ਹੀ ਪੈਂਦਾ ਤੇ ਫਿਰ ਉਹ ਤੁਹਾਨੂੰ ਨਾਲ 5,000 ਦੀ ਸਕਾਲਰਸ਼ਿਪ ਵੀ ਦਿੰਦੇ ਆ $5,000 ਦੀ ਹਾਂਜੀ ਤੇ ਪਰ ਉਹ ਵੀ ਉਹਨਾਂ ਦਾ ਸਿਲੈਕਸ਼ਨ ਕ੍ਰਾਈਟੀਰੀਆ ਹੈਗਾ ਤੇ ਉਹਦੇ ਇਨਫੋਰਮੇਸ਼ਨ ਸੈਸ਼ਨ ਰਨ ਕਰਦੇ ਆ ਤੇ ਪਲੱਸ ਉਹ ਤੁਹਾਨੂੰ ਇੰਗਲਿਸ਼ ਕਲਾਸਿਸ ਲਈ ਵੀ ਗਾਈਡ ਕਰਦੇ ਆ ਕਿ ਕਿੱਥੇ ਇੰਗਲਿਸ਼ ਕਲਾਸਿਸ ਲੱਗਦੀਆਂ ਪਲੱਸ ਉਹ ਜਿਹੜੇ ਸਟੂਡੈਂਟਸ ਉਹਨਾਂ ਤੋਂ ਕੋਰਸਿਸ ਉਹਨਾਂ ਨੇ ਕੀਤੇ ਹੋਏ ਨੇ ਫਾਊਂਡੇਸ਼ਨ ਔਰ ਐਡਵਾਂਸ ਕੋਰਸ ਉਹਨਾਂ ਨੂੰ ਉਹ ਫੀਸ ਦੇ ਵਿੱਚ ਵੀ 50% ਉਹ ਜਿਹੜੇ ਇਲੀਜੀਬਲ ਸਟੂਡੈਂਟਸ ਨੇ ਕੰਡੀਸ਼ਨ ਤਾਂ ਹਰ ਇੱਕ ਮਤਲਬ ਜਗ੍ਹਾ ਤੇ ਹੁੰਦੀਆਂ ਨੇ ਤੇ ਉਹਨਾਂ ਨੂੰ ਵੀ ਉਹ ਜਿਹੜੇ ਹੈਗੇ ਆ ਆਪਸ਼ਨ ਅਪਰਚੁਨਿਟੀਜ਼ ਦਿੰਦੇ ਨੇ ਉਹ ਸਟੂਡੈਂਟਸ ਨੂੰ ਤਾਂ ਕਿ ਹੈਲਪ ਮਿਲੇ ਇੰਗਲਿਸ਼ ਕੋਰਸ ਜਿਹੜਾ ਅਸੀਂ ਇੰਗਲਿਸ਼ ਟੈਸਟ ਦੇਣਾ ਤੇ ਉਹਦੇ ਵਿੱਚ
ਇਹ ਜਿਹੜਾ ਤੁਸੀਂ ਜਾਣਕਾਰੀ ਦਿੱਤੀ ਕਾਫੀ ਵਧੀਆ ਹੈਗੀ ਹੈ ਜਿਹੜੇ ਮਾਈਗ੍ਰੇਟਸ ਇੱਥੇ ਨਵੇਂ ਨਵੇਂ ਆਉਂਦੇ ਆ ਉਹਨਾਂ ਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ ਹੁੰਦਾ ਤੇ ਉਹ ਕਾਫੀ ਇੱਥੋਂ ਮਦਦ ਲੈ ਸਕਦੇ ਆ ਤੇ ਇਹਦੇ ਬਾਰੇ ਜੇ ਹੋਰ ਜਾਣਕਾਰੀ ਲੈਣੀ ਹੋਵੇ ਤੁਹਾਡਾ ਕੋਈ ਕੰਟੈਕਟ ਹੈ ਜਿਹੜਾ ਕਿ ਤੁਸੀਂ ਸ਼ੇਅਰ ਕਰ ਸਕਦੇ ਹੋ
ਹਾਂਜੀ ਤੁਸੀਂ ਮੇਰਾ ਮੋਬਾਈਲ ਨੰਬਰ ਹੈਗਾ ਜੀ ਇਟਸ 0421901820 ਤੁਸੀਂ ਮੈਨੂੰ ਇਸ ਨੰਬਰ ਤੇ ਮਤਲਬ
ਕੋਈ ਵੀ ਕੰਟੈਕਟ ਕਰ ਸਕਦੇ
ਹੋ ਕੰਟੈਕਟ ਕਰ ਸਕਦੇ ਹੋ ਤਕਰੀਬਨ 4 ਵਜੇ ਤੋਂ ਬਾਅਦ 4 ਤੋਂ 6 ਜਾਂ 7 ਵਜੇ ਦੇ ਵਿੱਚ
ਜਾਂ ਮੈਸੇਜ ਭੇਜ ਸਕਦੇ ਆ
ਹਾਂਜੀ ਜਾਂ ਤੁਸੀਂ ਮੈਨੂੰ ਮੈਸੇਜ ਭੇਜ ਦਿਓ ਤੇ ਲਾਈਕ ਮੈਂ ਤੁਹਾਨੂੰ ਕਾਲ ਬੈਕ ਕਰਕੇ ਜੇ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਮੈਂ ਤੁਹਾਨੂੰ ਦੇ ਸਕਦੀ ਹਾਂ
ਜੀ
ਸੁਣਦੇ ਹੋ SBN ਪੰਜਾਬੀ ਤੁਹਾਡਾ ਆਪਣਾ ਰੇਡੀ ਚੈਨਲ
ਇਹ ਸੀਗਾ ਇੱਕ ਸਾਈਡ ਆਫ ਤੁਹਾਡੀ ਜਿਹੜੇ ਕਿ ਤੁਸੀਂ ਅੱਜ ਕੱਲ੍ਹ ਜਿਹੜੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹੈਗੇ ਉਹ ਯੂਨੀਵਰਸਿਟੀ ਆਫ ਸਿਡਨੀ ਦੇ ਨਾਲ ਮਿਲ ਕੇ ਮਾਈਗ੍ਰੈਂਟਸ ਦੀ ਹੈਲਪ ਕਰਨ ਵਾਸਤੇ ਹੁਣ ਗੱਲ ਕਰਦੇ ਹਾਂ ਜੀ ਕਰੀਅਰ ਐਡਵਾਈਜ਼ਰ ਦੀ ਬਤੌਰ ਤੁਸੀਂ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਵਿੱਚ ਜਿਹੜਾ ਕਿ ਤੁਸੀਂ ਜਿਹੜੀ ਤੁਹਾਡੀ ਮੇਨ ਜੋਬ ਹੁਣ ਹੈਗੀ ਹੈ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਕੈਰੀਅਰ ਐਡਵਾਈਸ ਦਿੰਦੇ ਹੋ ਸਟੂਡੈਂਟਸ ਨੂੰ ਜਾਂ ਜਿਹੜੇ ਨਵੇਂ ਆਏ ਕੋਈ ਟੀਚਰਸ ਨੂੰ ਜਾਂ ਜਿਹੜੇ ਕਿ ਡੋਮੈਸਟਿਕ ਟੀਚਰਸ ਹੈਗੇ ਆਪਣਾ ਕਰੀਅਰ ਚੇਂਜ ਕਰਨਾ ਚਾਹੁੰਦੇ ਆ ਉਹਨਾਂ ਨੂੰ
ਦੇਖੋ ਜਿਹੜਾ ਜਿਹੜੇ ਸਾਡੇ ਡਿਪਾਰਟਮੈਂਟ ਦੇ ਸਕੂਲ ਹੈਗੇ ਨੇ ਇਹ ਮਤਲਬ ਮੈਂ ਕਹੂੰ ਕਿ ਬਹੁਤ ਹੀ ਇੱਕ ਵਧੀਆ ਅਪਰਚੁਨਿਟੀ ਹੈ ਸਟੂਡੈਂਟਸ ਵਾਸਤੇ ਕਿ ਉਹਨਾਂ ਨੂੰ ਨਾਲ ਨਾਲ ਆਪਣੀ ਜਿਹੜੀ ਐਜੂਕੇਸ਼ਨ ਦੇ ਕਰੀਅਰ ਰਿਲੇਟਿਡ ਹੈ ਜਿਹੜੀ ਇਨਫੋਰਮੇਸ਼ਨ ਉਹ ਅਸੀਂ ਉਹਨਾਂ ਨੂੰ ਦਿੰਦੇ ਹਾਂ, ਪਲੱਸ ਅਸੀਂ ਦੇਖ ਕੇ ਵੀ ਜੇ ਕਿਸੇ ਵੀ ਬੱਚੇ ਦਾ ਸਪੋਜ਼ ਕੋਈ ਇੰਟਰਸਟ ਹੈਗਾ ਬਈ ਉਹ ਅੱਗੋਂ ਆਪਣੀ ਐਜੂਕੇਸ਼ਨ ਹੈ ਜਿਹੜਾ ਉਹ ਯੂਨੀਵਰਸਿਟੀ ਵਾਲੀ ਸਾਈਡ ਨਹੀਂ ਜਾਣਾ ਚਾਹੁੰਦੇ ਪਰ ਉਹ ਕਿਸੇ ਕੰਮ ਦੇ ਵਿੱਚ ਜਾਣਾ ਚਾਹੁੰਦੇ, ਟ੍ਰੇਡ ਦੇ ਵਿੱਚ ਜਾਣਾ ਚਾਹੁੰਦੇ ਜਿੱਥੇ ਉਹਨਾਂ ਦਾ ਇੰਟਰਸਟ ਹੁੰਦਾ, ਤੇ ਸਾਡੀ ਜਿਹੜੀ ਨੈਟਵਰਕਿੰਗ ਹੈਗੀ ਆ ਅਸੀਂ ਮਤਲਬ ਸਾਡੀ ਇੱਕ ਐਸੋਸੀਏਸ਼ਨ ਹੈਗੀ ਆ ਜਿਹਨੂੰ ਅਸੀਂ ਕਰੀਅਰ ਐਡਵਾਈਜ਼ਰ ਐਸੋਸੀਏਸ਼ਨ ਆਫ ਨਿਊ ਸਾਊਥ ਵੇਲਜ਼ ਐਂਡ ਐਕਟ ਹੈਗੀ ਆ, ਤੇ ਉਹ ਉਹਨਾਂ ਦੇ ਅੰਡਰ ਅਸੀਂ ਸਾਡੀਆਂ ਫੋਰਮ ਗਰੁੱਪਸ ਹੈਗੇ ਨੇ ਜਿਹੜੇ ਏਰੀਆਜ਼ ਦੇ ਹਿਸਾਬ ਨਾਲ ਚੱਲਦੇ ਆ, ਤੇ ਉਹਦੇ ਵਿੱਚ ਅਸੀਂ ਸਾਡੀ ਹਰ ਇੱਕ ਮੰਥਲੀ ਮੀਟਿੰਗ ਹੁੰਦੀ ਹੈ ਤੇ ਅਸੀਂ ਜਿੰਨੇ ਵੀ ਜਿਹੜੇ ਹੈਗੇ ਆ ਆਪਸ਼ਨਸ ਆਉਂਦੀਆਂ ਨੇ ਨਵੀਆਂ ਤੇ ਅਸੀਂ ਇੰਪਲੋਇਰਸ ਦੇ ਨਾਲ ਨੈਟਵਰਕਿੰਗ ਕਰਦੇ ਹਾਂ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਗਾਈਡੈਂਸ ਦੇਣ ਲਈ ਅਸੀਂ ਪ੍ਰੋਗਰਾਮਸ ਵੀ ਰਨ ਕਰਦੇ ਹਾਂ, ਤੇ ਉਹ ਜਿਵੇਂ ਰੈਗੂਲਰ ਪ੍ਰੋਗਰਾਮਸ ਵੀ ਹੁੰਦੇ ਨੇ, ਵਨ ਆਫ ਵੀ ਹੁੰਦੇ ਨੇ, ਤੇ ਟਾਈਮ ਟੂ ਟਾਈਮ ਅਸੀਂ ਬੱਚਿਆਂ ਨੂੰ ਉੱਥੇ ਜਿਵੇਂ ਕਰੀਅਰ ਐਕਸਪੋਜ਼ ਹੁੰਦੀਆਂ ਨੇ ਜਾਂ ਮਤਲਬ ਇੱਦਾਂ ਦਾ ਕੋਈ ਵੀ ਪ੍ਰੋਗਰਾਮ ਆਉਂਦਾ ਤਾਂ ਅਸੀਂ ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ
ਮੈਚ ਕਰ ਦਿੰਦੇ ਹੋ,
ਉਹਨਾਂ ਨੂੰ ਲੈ ਕੇ ਉੱਥੇ ਜਾਂਦੇ ਆ ਤਾਂ ਕਿ ਉਹਨਾਂ ਨੂੰ ਇਨਫੋਰਮੇਸ਼ਨ ਮਿਲੇ, ਫਿਰ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਜਿਵੇਂ ਬੱਚਿਆਂ ਨੂੰ ਲਾਈਕ ਲੱਗਦਾ ਕਿ ਇਹ ਮੇਰੇ ਲਈ ਸੂਟੇਬਲ ਹੈਗਾ ਮੈਂ ਇਹਨੂੰ ਕਰਨਾ ਚਾਹੁੰਦਾ, ਤਾਂ ਸਭ ਤੋਂ ਪਹਿਲਾਂ ਅਸੀਂ ਇਹ ਨਹੀਂ ਹੈ ਕਿ ਸਿੱਧਾ ਬੱਚਿਆਂ ਨੂੰ ਕਹਿੰਦੇ ਵੀ ਹਾਂਜੀ ਤੁਸੀਂ ਠੀਕ ਹੈ ਜਾਓ, ਕਿਉਂਕਿ ਪਹਿਲਾਂ ਤਾਂ ਹੈ ਕਿ ਉਹਨਾਂ ਦੀ ਸਕੂਲ ਲੀਵਿੰਗ ਏਜ 17 ਈਅਰਸ ਹੈਗੀ ਹੈ, ਤੇ ਬਟ ਸਪੈਸ਼ਲ ਸਰਕਮਸਟੈਂਸਿਸ ਦੇ ਵਿੱਚ ਜੇ ਉਹਨਾਂ ਨੂੰ ਕਿਤੇ ਫੁੱਲ ਟਾਈਮ ਕਰੀਅਰ ਆਫਟਰ ਯੀਅਰ 10 ਉਹਨਾਂ ਨੂੰ ਕਿਤੇ ਮਿਲ ਜਾਂਦੀ ਹੈ ਕੋਈ ਟ੍ਰੇਨਿੰਗ ਦੇ ਵਿੱਚ ਜਾਂ ਕਿਸੇ ਟ੍ਰੇਡ ਦੇ ਵਿੱਚ ਅਪ੍ਰੈਂਟਿਸਸ਼ਿਪ ਔਰ ਟ੍ਰੇਨਿੰਗਸ਼ਿਪ, ਇੱਕ ਡਿਫਰੈਂਟ ਟੌਪਿਕ ਹੈਗਾ ਅਪ੍ਰੈਂਟਿਸਸ਼ਿਪ ਐਂਡ ਟ੍ਰੇਨਿੰਗਸ਼ਿਪ ਦਾ, ਆਪਾਂ ਫੇਰ ਕਦੇ ਡਿਸਕਸ ਕਰਾਂਗੇ ਇਹਦੇ ਬਾਰੇ ਡੀਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ, ਤਾਂ ਉਹ ਫਿਰ ਬੱਚੇ ਕੀ ਕਰਦੇ ਆ ਕਿ ਉਹਨਾਂ ਦਾ ਅਸੀਂ ਵਰਕ ਐਕਸਪੀਰੀਅੰਸ ਆਰਗੇਨਾਈਜ਼ ਕਰਦੇ ਹਾਂ, ਜਿਵੇਂ ਉਹਨਾਂ ਨੇ ਸਪੋਜ਼ ਕੋਈ ਬੱਚਾ ਚਾਹੁੰਦਾ ਕਿ ਮੈਂ ਪਲੰਬਰ ਬਣਨਾ ਹੈ, ਤਾਂ ਅਸੀਂ ਫਿਰ ਕਿਸੇ ਜਿਵੇਂ ਪਲੰਬਿੰਗ ਕੰਪਨੀ ਨਾਲ ਜਾਂ ਕਿਸੇ ਜਿਹੜੇ ਟ੍ਰੇਡਸ ਪਰਸਨ ਹੈਗੇ ਨੇ ਉਹਨਾਂ ਕੋਲ ਬੱਚਿਆਂ ਨੂੰ ਭੇਜਦੇ ਹਾਂ ਜਿੱਥੇ ਬੱਚੇ ਸਿਰਫ ਅਬਜ਼ਰਵ ਕਰਦੇ ਆ ਕਿ ਉੱਥੇ ਕੀ ਹੁੰਦਾ, ਕਿਸ ਤਰ੍ਹਾਂ ਦਾ ਵਰਕ ਇਨਵਾਇਰਮੈਂਟ ਆ, ਕੀ ਹੈਗਾ, ਜੇ ਉਹ ਉਹਨਾਂ ਲੱਗਦਾ ਵੀ ਹਾਂ ਇਹ ਮੇਰੇ ਲਈ ਸੂਟੇਬਲ ਹੈਗਾ, ਤੇ ਫਿਰ ਅਸੀਂ ਅੱਗੋਂ ਪੇਪਰ ਵਰਕ ਸ਼ੁਰੂ ਕਰਕੇ ਜਦੋਂ ਵੀ ਕੋਈ ਆਪਸ਼ਨ ਆਉਂਦੀ ਹੈ ਅਸੀਂ ਉਹਨਾਂ ਨੂੰ ਅੱਗੋਂ ਰੈਫਰ ਕਰ ਦਿੰਦੇ ਹਾਂ, ਤੇ ਅੱਗੋਂ ਉਹਨਾਂ ਦਾ ਪੇਪਰ ਵਰਕ ਪੂਰਾ ਕਰਕੇ ਉਹਨਾਂ ਲਈ ਜਿਹੜੀਆਂ ਹੈਗੀਆਂ ਆਪਸ਼ਨਸ ਖੁੱਲ ਜਾਂਦੀਆਂ, ਪਰ ਇਹਦੇ ਨਾਲ ਨਾਲ ਬਹੁਤ ਸਾਰੀਆਂ ਅਪ੍ਰੈਂਟਿਸਸ਼ਿਪ ਐਂਡ ਟ੍ਰੇਨਿੰਗਸ਼ਿਪ ਕੰਪਨੀਜ਼ ਹੈਗੀਆਂ ਨੇ ਜਿਹੜੀਆਂ ਸਾਨੂੰ ਸਾਡੇ ਨਾਲ ਕੋਨਸਟੈਂਟਲੀ ਲੇਜ਼ ਕਰਦੀਆਂ ਨੇ, ਅਸੀਂ ਉਹਨਾਂ ਨਾਲ ਲਿੰਕ ਰੱਖਦੇ ਹਾਂ ਤਾਂ ਕਿ ਜਿਸ ਤਰ੍ਹਾਂ ਦੀ ਅਪਰਚੁਨਿਟੀ ਆਪਸ਼ਨ ਆਉਂਦੀ ਹੈ ਸਾਨੂੰ ਉਹ ਸਾਰੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਤੇ ਅਸੀਂ ਅੱਗੋਂ ਬੱਚਿਆਂ ਨੂੰ ਪਾਸ ਆਨ ਕਰ ਦਿੰਦੇ ਹਾਂ, ਪਲੱਸ ਅਸੀਂ ਪ੍ਰੋਗਰਾਮ ਵੀ ਰਨ ਕਰਦੇ ਹਾਂ ਬੱਚਿਆਂ ਲਈ, ਜਿਵੇਂ 10ਵੀਂ ਕਲਾਸ 'ਚ ਹਰ ਇੱਕ ਸਕੂਲ ਆਪਣੇ ਆਪਣੇ ਤਰੀਕੇ ਨਾਲ ਪ੍ਰੋਗਰਾਮ ਰਨ ਕਰਦਾ ਹੈ, ਤੇ ਅਸੀਂ ਉਹ ਬੱਚਿਆਂ ਨੂੰ ਇਨਫੋਰਮੇਸ਼ਨ ਦਿੰਦੇ ਹਾਂ ਕਿ ਉਹਨਾਂ ਨੇ ਕਰੀਅਰ ਕਿੱਦਾਂ ਉਹਦੇ ਬਾਰੇ ਸਰਚ ਕਰਨਾ ਹੈਗਾ, ਵੀ ਜੇ ਤੁਸੀਂ ਸਪੋਜ਼ ਤੁਸੀਂ ਨਰਸਿੰਗ ਦੇ ਵਿੱਚ ਇੰਟਰਸਟਿਡ ਆ, ਅਸੀਂ ਬੱਚਿਆਂ ਨੂੰ ਰੀਸਰਚ ਦੇ ਸਕਿੱਲਸ ਵੀ ਦਿੰਦੇ ਹਾਂ, ਫਿਰ ਉਹ ਸਾਰੀ ਇਨਫੋਰਮੇਸ਼ਨ ਲੱਭਦੇ ਨੇ, ਫਿਰ ਅਸੀਂ ਉਹ ਰਿਪੋਰਟਸ ਪ੍ਰਿੰਟ ਕਰਦੇ ਹਾਂ ਕਿ ਇਹ ਬੱਚਾ ਇਸ ਚੀਜ਼ 'ਚ ਇੰਟਰਸਟਿਡ ਹੈ, ਫਿਰ ਅਸੀਂ ਉਹ ਰਿਪੋਰਟਸ ਘਰੇ ਵੀ ਭੇਜਦੇ ਹਾਂ, ਫਿਰ ਜੇ 11 ਲਈ ਸਬਜੈਕਟ ਸਿਲੈਕਸ਼ਨ ਹੁੰਦੀ ਆ ਉਹ ਚੀਜ਼ਾਂ ਉਹਨਾਂ ਨੂੰ ਹੈਲਪ ਕਰਦੀਆਂ, ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਕਿਹੜੇ ਸਬਜੈਕਟਸ ਆ ਜਿਹੜੇ ਅਸੀਂ ਸਿਲੈਕਟ ਕਰਨੇ ਆ ਅਸੀਂ ਫਿਊਚਰ ਗੋਲਸ ਦੇ ਅਕੋਰਡਿੰਗਲੀ, ਪਲੱਸ ਉਸ ਤੋਂ ਇਲਾਵਾ ਔਨਗੋਇੰਗ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਜਿਹੜੀਆਂ ਕਰੀਅਰ ਰਿਲੇਟਿਡ ਨੇ, ਔਰ ਬੱਚਿਆਂ ਨੂੰ ਮਤਲਬ ਅਸੀਂ ਗੈਸਟ ਸਪੀਕਰਸ ਬੁਲਾਉਂਦੇ ਹਾਂ ਸਕੂਲਸ ਦੇ ਵਿੱਚ, ਠੀਕ ਹੈ, ਉਹ ਉਹਨਾਂ ਪਰਟੀਕੁਲਰ ਜਿਹੜੇ ਆਕੂਪੇਸ਼ਨਸ ਹੈਗੇ ਨੇ ਚੀਜ਼ਾਂ ਬਾਰੇ ਉਹਨਾਂ ਸਾਰੀਆਂ ਇਨਫੋਰਮੇਸ਼ਨ ਉਹਨਾਂ ਨੂੰ ਦਿੰਦੇ ਨੇ, ਹਾਂਜੀ ਕਈ ਵਾਰੀ ਜਿਵੇਂ ਹੁਣ ਜਿਹੜੀ ਜੀਅਰ 10 ਦੀ ਜਦੋਂ ਸਬਜੈਕਟ ਸਿਲੈਕਸ਼ਨ ਹੁੰਦੀ ਆ ਤਾਂ ਉਹਦੇ ਵਿੱਚ ਅਸੀਂ ਪੇਰੈਂਟ ਨਾਈਟ ਵੀਕ ਹੁੰਦੀ ਆ, ਉਹਦੇ ਵਿੱਚ ਪੇਰੈਂਟਸ ਆਉਂਦੇ ਨੇ, ਉੱਥੇ ਵੀ ਅਸੀਂ ਇਨਫੋਰਮੇਸ਼ਨ ਆ ਜਿਹੜੀਆਂ ਡਿਫਰੈਂਟ ਤਰ੍ਹਾਂ ਦੀਆਂ ਆਪਸ਼ਨਸ ਅਪਰਚੁਨਿਟੀਜ਼ ਲਈ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ।
ਤੇ ਇਹ ਕਰੀਅਰ ਐਡਵਾਈਜ਼ਰ ਸਾਰੇ ਹੀ ਹਾਈ ਸਕੂਲਾਂ ਦੇ ਵਿੱਚ ਹੁੰਦੇ ਆ?
ਹਾਂਜੀ, ਸਕੂਲਾਂ ਦੇ ਵਿੱਚ ਇੱਕ ਕਰੀਅਰ ਐਡਵਾਈਜ਼ਰ ਹੁੰਦੇ, ਇੱਕ ਟ੍ਰਾਂਜ਼ੀਸ਼ਨ ਐਡਵਾਈਜ਼ਰਸ ਹੁੰਦੇ ਨੇ, ਇਹ ਸਾਡੀ ਇੱਕ ਇਹਨੂੰ ਅਸੀਂ ਟ੍ਰਾਂਜ਼ੀਸ਼ਨ ਟੀਮ ਕਹਿੰਦੇ ਹਾਂ, ਤੇ ਉਹਦੇ ਵਿੱਚ ਜਿਵੇਂ ਸਕੂਲ ਦੀ ਲੋੜ ਦੇ ਹਿਸਾਬ ਨਾਲ ਕਈ ਵਾਰੀ 2 ਵੀ ਹੁੰਦੇ ਬੰਦੇ, ਕਈ ਵਾਰੀ 3 ਮੈਂਬਰ ਵੀ ਹੋ ਜਾਂਦੇ ਆ, ਮਤਲਬ ਡਿਪੈਂਡ ਕਰਦਾ ਤੁਹਾਡੇ ਸਕੂਲ ਦੀਆਂ ਲੋੜਾਂ ਕਿੰਨੀਆਂ ਨੇ, ਕਿਸ ਹਿਸਾਬ ਦੀਆਂ ਲੋੜਾਂ ਨੇ। ਹਾਂਜੀ ਹਾਂਜੀ ਹਾਂਜੀ,
ਠੀਕ ਹੈ ਜੀ। ਇੱਕ ਕਾਮਨ ਜੀ ਹੁੰਦੀ ਹੈ ਜਿਵੇਂ ਕੋਈ ਟੀਚਿੰਗ ਦੇ ਵਿੱਚ ਜਾਣਾ ਚਾਹੁੰਦਾ ਤਾਂ ਅਕਸਰ ਕਿਹਾ ਜਾਂਦਾ ਕਿ ਡਿਸਿਪਲਿਨ ਜਿਹੜਾ ਹੈਗਾ ਸਕੂਲਾਂ ਦੇ ਵਿੱਚ ਉਹ ਕਈ ਵਾਰੀ ਡਿਸਟਰੈਕਟ ਕਰਦਾ ਉਹਨਾਂ ਨੂੰ ਉੱਥੇ ਜਾਣ ਵਾਸਤੇ, ਕਰੀਅਰ ਆਪਣਾ ਬਣਾਉਣ ਵਾਸਤੇ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਤੁਹਾਡਾ ਕਾਫੀ ਐਕਸਪੀਰੀਅੰਸ ਹੈਗਾ।
ਦੇਖੋ ਦੇਖੋ ਡਿਸਿਪਲਿਨ ਅੱਜ ਕੱਲ ਮੇਰਾ ਖਿਆਲ ਹੈ ਸਭ ਕੁਛ ਜਿਹੜਾ ਹੈਗਾ ਗਲੋਬਲ ਹੋ ਚੁੱਕਿਆ। ਆਈ ਥਿੰਕ ਇਹ ਸਾਰੀ ਦੁਨੀਆ ਦੇ ਵਿੱਚ ਸੇਮ ਹੀ ਆ। ਸਿਰਫ ਤੁਹਾਡੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਸਬਜੈਕਟ ਦਾ ਜਿਹੜਾ ਕੰਟੈਂਟ ਹੈਗਾ, ਤੁਹਾਡੀ ਸਬਜੈਕਟ ਨੌਲੇਜ ਤੁਹਾਡੀ ਇੰਨੀ ਹੋਣੀ ਚਾਹੀਦੀ ਹੈ। ਪਲੱਸ ਤੁਸੀਂ ਬੱਚਿਆਂ ਦੇ ਨਾਲ ਇੱਕ ਮਤਲਬ ਰੈਪੋ ਬਣਾ ਕੇ ਰੱਖਣੀ ਹੈ। ਰੈਪੋ ਇਨ ਦਾ ਸੈਂਸ ਕਿ ਇੱਕ ਜਿਵੇਂ ਪਹਿਲਾਂ ਹੁੰਦਾ ਸੀ ਕਿ ਨਹੀਂ ਟੀਚਰ ਦਾ ਬਹੁਤ ਰੋਹ ਹੋਣਾ ਚਾਹੀਦਾ, ਸਖ਼ਤ ਹੋਣੇ ਚਾਹੀਦੇ, ਨਹੀਂ ਹੁਣ ਦਾ ਸਿਸਟਮ ਹੈ ਜਿਹੜਾ, ਜੇ ਤੁਸੀਂ ਬੱਚਿਆਂ ਦੇ ਨਾਲ ਅੰਡਰਸਟੈਂਡਿੰਗ ਦੇ ਨਾਲ ਚੱਲੋਗੇ, ਜਿਵੇਂ ਉਹਨਾਂ ਨੂੰ ਡੀਲ ਕਿੱਦਾਂ ਕਰਨਾ ਹੈ ਉਹਨਾਂ ਚੀਜ਼ਾਂ ਨੂੰ, ਉਹ ਸਾਰੀਆਂ ਚੀਜ਼ਾਂ ਬਾਰੇ ਪਹਿਲਾਂ ਇਨਫੋਰਮੇਸ਼ਨ ਲੈ ਕੇ ਆਪਣਾ ਮਾਇੰਡ ਪ੍ਰਿਪੇਅਰ ਕਰਕੇ ਚੱਲਦੇ ਹੋ ਤਾਂ ਇਹ ਕੋਈ ਬਹੁਤ ਡਿਫੀਕਲਟ ਚੀਜ਼ ਨਹੀਂ ਹੈਗੀ। ਬਾਕੀ ਟੀਚਿੰਗ ਜਿਹੜੀ ਜੋਬ ਹੈਗੀ ਆ ਬਹੁਤ ਡਿਮੈਂਡਿੰਗ ਹੈਗੀ ਆ, ਨੋਟ ਓਨਲੀ ਡਿਸਿਪਲਿਨ ਪੁਆਇੰਟ ਆਫ ਵਿਊ ਤੋਂ, ਬਾਕੀ ਤੁਹਾਡੀ ਯੂ ਆਰ ਵੈਰੀ ਰਿਸਪੋਂਸੀਬਲ ਬਿਕੋਜ਼ ਤੁਸੀਂ ਇੱਕ ਮਤਲਬ ਕੱਚੀ ਮਿੱਟੀ ਆ ਜਿਵੇਂ ਉਹਨੂੰ ਤੁਸੀਂ ਸ਼ੇਪ ਅਪ ਕਰਨਾ ਹੈ, ਤੇ ਉਹ ਚੀਜ਼ਾਂ ਜਿਹੜੀਆਂ ਬਾਕੀ ਮੇਰੇ ਖਿਆਲ ਚ ਕਿਉਂਕਿ ਮੈਨੂੰ ਹੁਣ ਡਿਪਾਰਟਮੈਂਟ ਚ ਕੰਮ ਕਰਦੇ ਨੇ ਨੀਅਰਲੀ 16 ਸਾਲ ਹੋ ਚੱਲੇ ਆ, ਤੇ ਕੋਈ ਐਸੀ ਗੱਲ ਨਹੀਂ ਹੈਗੀ। ਬਾਕੀ ਹਰ ਤਰ੍ਹਾਂ ਦੀਆਂ ਸਿਚੁਏਸ਼ਨ ਸਿਨਾਰੀਓਜ਼ ਆਉਂਦੇ ਆ, ਹਮੇਸ਼ਾ ਡਿਫੀਕਲਟ ਵੀ ਨਹੀਂ ਹੁੰਦੇ, ਹਮੇਸ਼ਾ ਈਜ਼ੀ ਵੀ ਨਹੀਂ ਹੁੰਦੇ, ਇਹ ਔਨਗੋਇੰਗ ਹੁੰਦੀਆਂ ਚੀਜ਼ਾਂ। ਤੁਹਾਨੂੰ ਹਰ ਵੇਲੇ ਆਪਣੀ ਨੌਲੇਜ ਆ ਜਿਹੜੀ ਸਭ ਤੋਂ ਪਹਿਲਾਂ ਉਹ ਅਪਡੇਟ ਰੱਖਣੀ ਆ, ਤੇ ਤੁਸੀਂ ਬਿਲਕੁਲ ਮਤਲਬ ਜਿਵੇਂ ਅੱਜ ਕੱਲ੍ਹ ਜਿਹੜੇ ਆ ਬੱਚਿਆਂ ਨਾਲ ਜਿਹੜਾ ਰਿਲੇਸ਼ਨਸ਼ਿਪ ਹੈਗਾ ਤੁਹਾਡਾ, ਉਹ ਇੱਕ ਪੋਜ਼ਿਟਿਵ ਮੈਂਟਰ ਦੇ ਤੌਰ ਤੇ ਹੋਣਾ ਚਾਹੀਦਾ, ਤਾਂ ਕਿ ਬੱਚੇ ਆ ਜਿਹੜੇ ਹੌਲੀ ਹੌਲੀ ਆਪਣੇ ਆਪ ਹੀ ਤੁਹਾਡੇ ਨਾਲ ਕਨੈਕਟ ਹੋਣ ਲੱਗ ਜਾਂਦੇ ਆ।
ਤੇ ਕੈਰੀਅਰ ਐਡਵਾਈਜ਼ਰ ਵਜੋਂ ਤੁਸੀਂ ਜੌਬ ਕਰ ਰਹੇ ਹੋ,
ਹਾਂਜੀ,
ਤੁਹਾਨੂੰ ਕਿਸੇ ਨੇ ਗਾਈਡ ਕੀਤਾ ਹੋਏਗਾ ਕਿ ਟੀਚਿੰਗ ਤੋਂ ਇਲਾਵਾ ਇਹ ਵੀ ਇੱਕ ਕਰੀਅਰ ਹੋ ਸਕਦਾ ਹੈ? ਇਸ ਤਰ੍ਹਾਂ ਨਾਲ ਜਿਹੜੇ ਹੋਰ ਨਵੇਂ ਟੀਚਰਸ ਹੈਗੇ ਆ ਜਿਹੜੇ ਕਿ ਇੰਡੀਆ ਤੋਂ ਆਉਂਦੇ ਆ ਜਾਂ ਹੋਰ ਕਿਸੇ ਮੁਲਕ ਤੋਂ ਆਉਂਦੇ ਆ ਇੱਥੇ, ਉਹਨਾਂ ਵਾਸਤੇ ਕੋਈ ਵੀ ਜਿਵੇਂ ਐਡਵਾਈਜ਼ਿੰਗ ਪਾਥ ਹੈਗਾ ਜਿਹੜੇ ਕਿ ਉਹ ਸਿਲੈਕਟ ਕਰ ਸਕਣ ਕਿ ਮੈਂ ਟ੍ਰਾਂਜੀਸ਼ਨ ਐਡਵਾਈਜ਼ਰ ਬਣਾ ਜਾਂ ਮੈਂ ਕਰੀਅਰ ਐਡਵਾਈਜ਼ਰ ਬਣਾ, ਮੇਰੇ ਕੋਲ ਕਿਹੜੀਆਂ ਸਕਿੱਲਸ ਹੈਗੀਆਂ, ਇਹ ਕਿਵੇਂ ਪਾਥਵੇ ਗਾਈਡ ਕੀਤਾ ਜਾਂਦਾ?
ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਮਤਲਬ ਆਪ ਉਹਦੀ ਰਿਸਰਚ ਕਰਨੀ ਹੁੰਦੀ ਆ ਉਹਦੇ ਬਾਰੇ। ਜਿਵੇਂ ਮੈਂ ਡਿਪਾਰਟਮੈਂਟ 'ਚ ਕਾਫੀ ਦੇਰ ਤੋਂ ਕੰਮ ਕਰ ਰਹੀ ਸੀਗੀ, ਪਰ ਨਾਲ ਨਾਲ ਮੇਰੇ ਮਾਇੰਡ 'ਚ ਸੀਗਾ ਵੀ ਮੈਂ ਕੁਛ ਚੇਂਜ ਕਰਨਾ ਚਾਹੁੰਦੀ ਹਾਂ, ਤਾਂ ਮੈਂ ਫਿਰ ਆਪਣੀ ਰਿਸਰਚ ਕੀਤੀ, ਪਲੱਸ ਮੈਂ ਕਈ ਸਾਰੇ ਕਰੀਅਰ ਐਡਵਾਈਜ਼ਰ ਸੀ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕੀਤੀ, ਪਲੱਸ ਮੈਂ ਸੋਚਦੀ ਸੀ ਮੈਂ ਸ਼ਾਇਦ ਸਪੈਸ਼ਲ ਐਜੂਕੇਸ਼ਨ ਦਾ ਕਰਾਂ, ਫਿਰ ਮੈਂ ਉਹਦੇ ਟੀਚਰਸ ਨਾਲ ਗੱਲ ਕੀਤੀ। ਸੋ ਉਹ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਫਿਰ ਮੈਨੂੰ ਇਹ ਲੱਗਿਆ ਕਿ ਮਤਲਬ ਇਹ ਚੀਜ਼ ਆ ਜਿਹੜੀ ਉਹ ਮੇਰੇ ਇੰਟਰਸਟ ਦੇ ਨਾਲ ਮੈਚ ਵੀ ਕਰਦੀ ਆ, ਤੇ ਮੈਨੂੰ ਇੱਥੇ ਕੰਮ ਕਰਨਾ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਲੱਗੂਗਾ। ਤਾਂ ਫਿਰ ਮੈਂ ਮਤਲਬ ਜਿਸ ਸਕੂਲ 'ਚ ਮੈਂ ਕੰਮ ਕਰ ਰਹੀ ਸੀ ਉਸ ਸਕੂਲ ਦੇ ਕਰੀਅਰ ਐਡਵਾਈਜ਼ਰ ਨੇ ਮੇਰੀ ਕਾਫੀ ਸਪੋਰਟ ਕੀਤੀ, ਕਾਫੀ ਮੈਨੂੰ ਗਾਈਡ ਕੀਤਾ, ਦੱਸਿਆ, ਤੇ ਦੈਨ ਉਸ ਤੋਂ ਬਾਅਦ ਫਿਰ ਮੈਂ ਆਪਣਾ ਮਤਲਬ ਪਲਾਨ ਕਰਕੇ ਤੇ ਇਸ ਜਿਹੜੀ ਮਿਲ ਜਾਂਦੀ ਹੈ।
ਪਰ ਇੱਕ ਬੇਸਿਕ ਰਿਕੁਆਇਰਮੈਂਟ ਜਿਹੜੀ ਹੈ ਉਹ ਟੀਚਿੰਗ ਸਕਿੱਲਸ ਜਾਂ ਟੀਚਿੰਗ ਕੁਆਲੀਫਿਕੇਸ਼ਨਸ ਤੁਹਾਡੇ ਕੋਲ ਹੋਣੀਆਂ ਹੀ ਚਾਹੀਦੀਆਂ।
ਹਾਂਜੀ,
ਬਿਫੋਰ ਯੂ ਐਡਵਾਂਸ ਫਰਦਰ।
ਉਹ ਹਾਂਜੀ, ਜਿਵੇਂ ਹੁਣ ਜੇ ਫੋਰ ਐਗਜ਼ਾਮਪਲ ਕੋਈ ਵੀ ਬੰਦਾ ਮਾਈਗ੍ਰੇਟ ਕਰਕੇ ਇੱਥੇ ਆਉਂਦਾ ਹੈ ਜੋ ਕਿ ਜਿਹਦੇ ਕੋਲ ਟੀਚਿੰਗ ਕੁਆਲੀਫਿਕੇਸ਼ਨਸ ਹੈਗੀਆਂ ਨੇ, ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜਿਹੜੀਆਂ ਹੈਗੀਆਂ ਕੁਆਲੀਫਿਕੇਸ਼ਨਸ ਆ ਜਿਹੜੀਆਂ ਅਸੈਸ ਹੋਣਗੀਆਂ ਉਹਦੀਆਂ, ਵੀ ਹਾਂ ਤੁਹਾਡੀਆਂ ਕੁਆਲੀਫਿਕੇਸ਼ਨ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਫਰੇਮਵਰਕ ਦੇ ਅਕੋਰਡਿੰਗਲੀ ਸੂਟੇਬਲ ਹੈਗੀਆਂ ਨੇ। ਜੇ ਸੂਟੇਬਲ ਹੈਗੀਆਂ ਦੈਟਸ ਫਾਈਨ, ਫਿਰ ਤੁਸੀਂ ਇੰਗਲਿਸ਼ ਟੈਸਟ ਲਈ ਬੈਠਦੇ ਹੋ। ਪਹਿਲਾਂ ਇੰਗਲਿਸ਼ ਟੈਸਟ ਜਿਹੜਾ ਸੀਗਾ ਉਹ ਪੀਟ ਹੁੰਦਾ ਸੀ, ਇਹਨੂੰ ਕਹਿੰਦੇ ਸੀ ਪ੍ਰੋਫੈਸ਼ਨਲ ਇੰਗਲਿਸ਼ ਅਸੈਸਮੈਂਟ ਫੋਰ ਟੀਚਰਸ, ਤੇ ਜਿਹੜਾ ਹੁਣ ਐਗਜ਼ਾਮ ਹੈਗਾ ਉਹ ਉਹਨਾਂ ਨੇ ਚੇਂਜ ਕੀਤਾ ਹੈਗਾ, ਜਿਸਨੂੰ ISLPR ਕਹਿੰਦੇ ਨੇ। ਇਹਦਾ ISL ਇੰਟਰਨੈਸ਼ਨਲ
English something,
something, something like you know.
ਹਾਂਜੀ,
ਤੇ ਉਹ ਹੁਣ ਉਹ ਟੈਸਟ ਉਹਨਾਂ ਨੇ ਦੇਣਾ। ਇਹ ਬਹੁਤ ਸਿਮਿਲਰ ਹੈਗਾ ਪੀਟ ਦੇ, ਜਿਵੇਂ ਪੀਟ ਚੱਲਦਾ ਸੀਗਾ, ਤੇ ਪਰ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਆਪਸ਼ਨ ਹੋਰ ਵੀ ਦਿੱਤੀ ਹੈ, ਉਹ ਹੈਗਾ ਜੀ ਅਕੈਡਮਿਕ ILETS। ਜਿਹੜਾ ਅਕੈਡਮਿਕ IELTS ਹੈਗਾ ਉਹਦੇ ਵਿੱਚ ਜਿਹੜੀ ਹੈਗੀ ਆ ਥੋੜਾ ਜਿਹਾ ਉਹਦਾ ਜਿਹੜਾ ਸਿਸਟਮ ਹੈ ਡਿਫਰੈਂਟ ਹੈ, ਕਿਉਂਕਿ ਉਹ ਤੁਸੀਂ ਇੱਕੋ ਗੋ ਦੇ ਵਿੱਚ ਹੀ ਸਾਰੇ ਕੰਪੋਨੈਂਟਸ ਜਿਹੜੇ ਵੀ ਆ ਸਪੀਕਿੰਗ ਰੀਡਿੰਗ ਰਾਈਟਿੰਗ ਲਿਸਨਿੰਗ ਤੁਸੀਂ ਪਾਸ ਕਰਨੇ ਹੁੰਦੇ ਆ ਤੇ ਦੋ ਵਿੱਚੋਂ ਤੁਸੀਂ 8 ਬੈਂਡ ਲੈਣਾ ਹੁੰਦਾ ਤੇ ਦੋ ਵਿੱਚੋਂ ਤੁਸੀਂ 7 ਲੈਣਾ ਹੁੰਦਾ। ਇਹ ਆ ਕਿ ਇਹਦੀ ਜਿਹੜੀ ਪਰਸੈਂਟੇਜ ਆ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ IELTS ਦਾ ਰੌਲਾ ਜਿਹੜਾ ਹੈਗਾ ਕਾਫੀ ਜ਼ਿਆਦਾ ਹੈਗਾ, ਇਹ ਵੀ ਇੱਕ ਵੱਖਰਾ ਟੌਪਿਕ ਹੈਗਾ। ਪਰ ਜਿਹੜਾ ISL PR ਹੈਗਾ ਉਹਦੇ ਵਿੱਚ ਤੁਹਾਨੂੰ 2 ਸਾਲ ਦਿੱਤੇ ਜਾਂਦੇ ਨੇ ਸਾਰੇ ਕੰਪੋਨੈਂਟਸ ਕਲੀਅਰ ਕਰਨ ਤੋਂ। ਜੇ ਤੁਸੀਂ ਇੱਕ ਵਾਰੀ ਐਗਜ਼ਾਮ 'ਚ ਬੈਠਦੇ ਹੋ ਤੇ ਤੁਸੀਂ ਸਾਰੇ ਕੰਪੋਨੈਂਟ ਪਾਸ ਕਰ ਲਏ ਤਾਂ ਦੈਟਸ ਫਾਈਨ। ਪਰ ਜੇ ਤੁਸੀਂ ਸਪੋਜ਼ 2 ਕੰਪੋਨੈਂਟ ਪਾਸ ਕਰ ਲਏ, 2 ਕੰਪੋਨੈਂਟ ਨਹੀਂ ਪਾਸ ਕੀਤੇ, ਤਾਂ ਤੁਹਾਨੂੰ ਫਿਰ ਅਗਲੀ ਵਾਰੀ ਤੁਸੀਂ ਬੈਠ ਸਕਦੇ ਹੋ। ਉਹ ਜਦੋਂ ਤੁਸੀਂ ਪਹਿਲੀ ਵਾਰੀ ਟੈਸਟ ਬੈਠਦੇ ਹੋ ਉਸ ਤੋਂ ਲੈ ਕੇ ਪੂਰੇ 2 ਸਾਲ ਤੱਕ ਤੁਹਾਡੇ ਕੋਲ ਟਾਈਮ ਹੁੰਦਾ।
ਯਾਨੀ ਕਿ ਜੇ 2 ਪਹਿਲਾਂ ਪਾਸ ਕਰ ਲਏ ਤਾਂ ਬਾਕੀ ਦੇ 2 ਦੇਣੇ ਹੋਣਗੇ, ਨਾ ਕਿ 4 ਇਕੱਠੇ ਦੇਣੇ ਹੋਣਗੇ।
ਹਾਂਜੀ ਬਿਲਕੁਲ ਸਹੀ ਗੱਲ। ਹਾਂਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਰਿਜ਼ਲਟ ਹੈ ਜਿਹੜਾ ਉਹ ਨੈਸਾ ਨੂੰ ਸਬਮਿਟ ਕਰਾਉਣਾ ਹੁੰਦਾ। ਨੈਸਾ ਜਿਹੜੀ ਹੈਗੀ ਆ ਸਾਡੀ ਹੈਗੀ ਆ ਨਿਊ ਸਾਊਥ ਵੇਲਸ ਦੀ ਐਜੂਕੇਸ਼ਨ ਸਟੈਂਡਰਡ ਅਥਾਰਟੀ ਹੈਗੀ ਆ, ਜਿਹੜੀ ਕਿ ਹੁਣ ਪਿਛਲੇ ਕੁਛ ਸਾਲਾਂ ਤੋਂ ਹੋਣ 'ਚ ਆਈ ਹੈ, ਕਿਉਂਕਿ ਇਹਨਾਂ ਨੇ ਟੀਚਿੰਗ ਰਜਿਸਟ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਉਹਨੂੰ ਥੋੜਾ ਜਿਹਾ ਚੇਂਜ ਕੀਤਾ। ਹੁਣ ਇਹ ਸਾਰੀ ਹੈ ਜਿਹੜੀ ਰਜਿਸਟ੍ਰੇਸ਼ਨ, ਜਦੋਂ ਤੁਸੀਂ ਆਪਣਾ ਇੰਗਲਿਸ਼ ਦਾ ਰਿਜ਼ਲਟ, ਆਪਣੀਆਂ ਕੁਆਲੀਫਿਕੇਸ਼ਨਸ ਉਹਨਾਂ ਨੂੰ ਭੇਜੋਗੇ ਤਾਂ ਫਿਰ ਉਹ ਤੁਹਾਨੂੰ ਅਸੈਸ ਕਰਕੇ ਤੇ ਤੁਹਾਨੂੰ ਉਹ ਆਪਣਾ ਦੱਸਣਗੇ ਕਿ ਹਾਂਜੀ ਤੁਹਾਡੀ ਅਕ੍ਰੈਡੀਟੇਸ਼ਨ ਹੋ ਗਈ ਹੈ, ਤੁਸੀਂ ਹੁਣ ਕੀ ਕਰ ਸਕਦੇ ਹੋ। ਉਹ ਫਿਰ ਤੁਹਾਨੂੰ ਅੱਗੋਂ ਫਰਦਰ ਪ੍ਰੋਸੀਜਰ ਸਾਰਾ ਉਹ ਸਮਝਾ ਦਿੰਦੇ ਨੇ।
ਯਾਨੀ ਕਿ ਤੁਸੀਂ ਟੀਚਿੰਗ ਵਾਸਤੇ ਫਿਰ ਉਸ ਤੋਂ ਬਾਅਦ ਐਲੀਜੀਬਲ ਹੋ ਜਾਂਦੇ ਹੋ।
ਐਲੀਜੀਬਲ ਹੋ ਜਾਂਦੇ ਹੋ, ਤੁਹਾਨੂੰ ਦੱਸ ਦਿੰਦੇ ਨੇ ਤੁਸੀਂ ਹਾਈ ਸਕੂਲ ਲਈ ਐਲੀਜੀਬਲ ਹੋ ਜਾਂ ਪ੍ਰਾਇਮਰੀ ਲਈ ਐਲੀਜੀਬਲ ਹੋ। ਪਰ ਇੱਥੇ ਹੀ ਨਹੀਂ ਹੈਗਾ, ਕਈ ਲੋਕ ਮਤਲਬ ਲੋਕਾਂ ਨੂੰ ਇਹ ਨਹੀਂ ਪਤਾ ਕਿ ਜੇ ਤੁਸੀਂ ਕਿਸੇ ਵੀ ਸਕੂਲ ਲਈ, ਹਾਈ ਸਕੂਲ ਲਈ ਜਾਂ ਪ੍ਰਾਇਮਰੀ ਲਈ ਐਲੀਜੀਬਲ ਹੋਏ ਹੋ ਤਾਂ ਉਹਦੇ ਵਿੱਚ ਜਦੋਂ ਤੁਸੀਂ ਕੈਜੂਅਲ ਕੰਮ ਕਰਨਾ ਹੈ ਤਾਂ ਤੁਹਾਨੂੰ ਕੈਜੂਅਲ ਕੰਮ ਤੁਸੀਂ ਹਾਈ 'ਚ ਵੀ ਕਰ ਸਕਦੇ ਹੋ, ਪ੍ਰਾਇਮਰੀ 'ਚ ਵੀ ਕਰ ਸਕਦੇ ਹੋ, ਭਾਵੇਂ ਤੁਹਾਡੇ ਕੋਲ ਕਿਸੇ ਵੀ ਸਕੂਲ ਦੀ ਮਤਲਬ ਅਕ੍ਰੈਡੀਟੇਸ਼ਨ ਹੈਗੀ ਹੈ। ਜੇ ਸਪੋਜ਼ ਤੁਸੀਂ ਹਾਈ ਸਕੂਲ ਟੀਚਰ ਹੋ ਪਰ ਤੁਸੀਂ ਪ੍ਰਾਇਮਰੀ 'ਚ ਕੈਜੂਅਲ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਪ੍ਰਾਇਮਰੀ 'ਚ ਕੈਜੂਅਲ ਕੰਮ ਕਰ ਸਕਦੇ ਹੋ। ਤੇ ਜੇ ਤੁਸੀਂ ਉਹ ਲਗਾਤਾਰ ਮੰਨ ਲਓ ਤੁਹਾਨੂੰ ਕਿਸੇ ਸਕੂਲ 'ਚ ਕੰਮ ਮਿਲੀ ਜਾਂਦਾ ਹੈ, ਉਸ ਤੋਂ ਬਾਅਦ ਤੁਸੀਂ 3 ਸਾਲ ਕੰਮ ਕਰ ਲਿਆ, 4 ਸਾਲ, ਫਿਰ ਤੁਸੀਂ ਆਪਣੇ ਐਕਸਪੀਰੀਅੰਸ ਦੇ ਬੇਸ ਤੇ ਆਪਣੇ ਪ੍ਰਿੰਸੀਪਲ ਨੂੰ ਤੁਹਾਨੂੰ ਰਿਕੁਐਸਟ ਕਰ ਸਕਦੇ ਹੋ ਕਿ ਉਹ ਤੁਹਾਨੂੰ ਅਕ੍ਰੈਡੀਟੇਸ਼ਨ ਹੈ ਜਿਹੜੀ ਤੁਹਾਡੀ ਐਕਸਪੀਰੀਅੰਸ ਦੇ ਬੇਸ ਤੇ ਦੇ ਦਿੱਤੀ ਜਾਵੇ। ਇਹ ਨਹੀਂ ਹੈ ਕਿ ਤੁਹਾਨੂੰ ਪੂਰਾ ਕੋਰਸ ਕੋਈ ਪ੍ਰਾਇਮਰੀ ਐਜੂਕੇਸ਼ਨ ਦਾ ਕਰਨਾ ਪਊਗਾ ਫਿਰ ਤੁਸੀਂ ਇੱਥੇ ਕਰੋਗੇ। ਕਿਉਂਕਿ ਮੈਨੂੰ ਕਈ ਕੈਂਡੀਡੇਟਸ ਜਦੋਂ ਮਿਲਦੇ ਆ, ਅਸੀਂ 1-on-1 ਇੰਟਰਵਿਊਜ਼ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਬੜੀ ਪ੍ਰੋਮੀਨੈਂਟ ਐਗਜ਼ਾਮਪਲ ਹੈਗੀ ਹੈ ਮੇਰੇ ਕੋਲੇ। ਇੱਦਾਂ ਹੀ ਕਿਸੇ ਮਤਲਬ ਦੇ ਥਰੂ ਮੈਨੂੰ ਫੋਨ ਆਇਆ ਤਾਂ ਉਹ ਟੀਚਰ ਉਹਨੇ ਆਪਣੀ ਪਹਿਲਾਂ ਪੁਰਾਣੇ ਸਿਸਟਮ 'ਚ ਕੁਆਲੀਫਿਕੇਸ਼ਨ ਅਸੈਸ ਕਰਵਾਈ ਸੀ ਤਾਂ ਉਸਨੂੰ ਉਹਨਾਂ ਨੇ ਕਿਹਾ ਸੀ ਕਿ ਵੀ ਤੁਸੀਂ ਹਾਈ ਸਕੂਲ ਲਈ ਐਲੀਜੀਬਲ ਹੋ, ਪਰ ਉਹ ਪ੍ਰਾਇਮਰੀ 'ਚ ਜਾਣਾ ਚਾਹੁੰਦੀ ਸੀ ਤੇ ਉਹਨੂੰ ਮਤਲਬ ਬਿਲਕੁਲ ਹੀ ਰੋਂਗ ਕਿਸੇ ਨੇ ਗਾਈਡੈਂਸ ਕੀਤੀ ਕਿ ਤੁਸੀਂ ਮਾਸਟਰਸ ਆਫ ਟੀਚਿੰਗ ਇਨ ਪ੍ਰਾਇਮਰੀ ਕਰ ਲਓ। ਤੇ ਉਹਨਾਂ ਨੇ ਸ਼ੁਰੂ ਵੀ ਕਰ ਲਿਆ ਸੀ ਉਹ ਕੋਰਸ ਤੇ ਫਿਰ ਉਹਨਾਂ ਨੇ ਮੈਨੂੰ ਜਦੋਂ ਮੇਰੇ ਨਾਲ ਗੱਲ ਹੋਈ ਤਾਂ ਮੈਂ ਉਹਨਾਂ ਨੂੰ ਇੱਕੋ ਕੁਐਸਚਨ ਪੁੱਛਿਆ ਵੀ ਤੁਸੀਂ ਆਪਣਾ ਟਾਈਮ ਕਿਉਂ ਵੇਸਟ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਸਾਰਾ ਕੁਛ ਇੰਗਲਿਸ਼ ਟੈਸਟ ਕਰਕੇ ਅਕ੍ਰੈਡੀਟੇਸ਼ਨ ਲਓ ਫਿਰ ਤੁਸੀਂ ਇਸ ਤਰੀਕੇ ਨਾਲ ਚੱਲੋ। ਕਿਉਂਕਿ ਤੁਸੀਂ ਜਦੋਂ ਇੱਕ ਵਾਰੀ ਅਕ੍ਰੈਡੀਟੇਸ਼ਨ ਲੈ ਲੈਂਦੇ ਆ ਤੇ ਅੱਜ ਕੱਲ੍ਹ ਜਿਹੜਾ ਹੈਗਾ ਸਿਸਟਮ ਹੈ ਟੀਚਿੰਗ ਸਿਲੈਕਸ਼ਨ ਦਾ, ਟੀਚਰ ਸਿਲੈਕਸ਼ਨ ਦਾ, ਉਹ ਮਤਲਬ ਐਡਵਰਟਾਈਜ਼ ਹੁੰਦੀ ਹੈ ਔਰ ਕੰਪੀਟੀਸ਼ਨ ਦੇ ਬੇਸ ਤੇ ਸਿਲੈਕਟ ਹੁੰਦਾ। ਪਹਿਲਾਂ ਤੁਸੀਂ ਐਪਲੀਕੇਸ਼ਨ ਸਬਮਿਟ ਕਰਦੇ ਹੋ, ਫਿਰ ਤੁਹਾਨੂੰ ਇੰਟਰਵਿਊ ਕਾਲ ਆਉਂਦੀ ਹੈ, ਫਿਰ ਇੰਟਰਵਿਊ ਦੇ ਬੇਸ ਤੇ ਤੁਸੀਂ ਸਿਲੈਕਟ ਹੁੰਦੇ ਆ ਨਹੀਂ ਹੁੰਦੇ ਆ। ਸੋ ਦਿਸ ਇਜ਼ ਦਾ ਕ੍ਰਾਈਟੀਰੀਆ। ਸੋ ਉਸ ਟੀਚਰ ਨੇ ਫਿਰ ਉਹ ਇੱਕ ਸਮੈਸਟਰ ਕਰ ਚੁੱਕੇ ਸੀ ਪਰ ਉਹਨਾਂ ਨੇ ਉਹ ਫਿਰ ਛੱਡ ਕੇ ਅਕ੍ਰੈਡੀਟੇਸ਼ਨ ਲਈ ਔਰ ਆਪਣਾ ਹਾਈ ਸਕੂਲ ਦੀ ਲੈ ਕੇ ਤੇ ਹੁਣ ਉਹ ਕੈਜੂਅਲ ਕੰਮ ਕਰ ਰਹੇ ਨੇ। ਸੋ ਇਹ ਜਸਟ ਇੱਕ ਐਗਜ਼ਾਮਪਲ ਹੈ, ਬਟ ਮੈਂ ਕਾਫੀ ਸੋਸ਼ਲ ਸਰਵਿਸ ਵਿਖੇ ਮਤਲਬ ਕੀਤੀ ਹੈਗੀ, ਕਰ ਵੀ ਰਹੀ ਹਾਂ।
ਤੇ ਕੁੱਲ ਮਿਲਾ ਕੇ ਜਿਹੜਾ ਪ੍ਰੋਸੈਸ ਹੈਗਾ ਇਹ, ਸਭ ਤੋਂ ਪਹਿਲਾਂ ਜਦੋਂ ਕਿ ਅਸੀਂ ਆਪਣਾ ਟੀਚਿੰਗ ਜਿਹੜੀਆਂ ਕੁਆਲੀਫਿਕੇਸ਼ਨਸ ਹੈਗੀਆਂ ਅਸੈਸ ਕਰਵਾਉਣੀਆਂ ਹੁੰਦੀਆਂ ਤੋਂ ਲੈ ਕੇ ਨੈਸਾ ਦੀ ਜਿਹੜੀ ਐਕ੍ਰੀਡੀਟੇਸ਼ਨ ਮਿਲਣ ਤੱਕ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਨੋਰਮਲੀ?
ਓਕੇ, ਇਹ ਡਿਪੈਂਡ ਕਰਦਾ ਹੈ ਕਿ
ਤੁਸੀਂ 2 ਸਾਲ ਲਾ ਲਏ, ਚਲੋ ਉਹਦੇ ਵਾਸਤੇ ਪੂਰੇ 2 ਸਾਲ ਹੀ ਲਾ ਲਏ 4 ਪੇਪਰ ਕਲੀਅਰ ਕਰਨ ਵਾਸਤੇ।
ਹਾਂਜੀ, ਪਰ ਉਸ ਤੋਂ ਬਾਅਦ ਇਹ ਜਸਟ 10 ਦਿਨਾਂ ਦਾ ਪ੍ਰੋਸੀਜਰ ਹੈ। ਜਦੋਂ ਤੁਸੀਂ ਸਾਰਾ ਕੁਝ ਲੈ ਕੇ ਨੈਸਾ ਨੂੰ ਸਬਮਿਟ ਕਰਦੇ, ਕਿਉਂਕਿ ਸਭ ਕੁਝ ਆਨਲਾਈਨ ਹੀ ਸਬਮਿਟ ਕਰਨਾ ਹੁੰਦਾ, ਤੇ ਉਸ ਤੋਂ ਬਾਅਦ ਉਹ 10 ਦਿਨ ਦਾ ਟਾਈਮ ਲੈਂਦੇ ਤੇ ਤੁਹਾਨੂੰ ਰਿਜ਼ਲਟ ਭੇਜ ਦਿੰਦੇ।
ਸੁਣਦੇ ਹੋ SBS ਪੰਜਾਬੀ, ਤੁਹਾਡਾ ਆਪਣਾ ਰੇਡੀਓ ਚੈਨਲ।
ਅਤੇ ਇੱਕ ਮੈਂ ਪੁਆਇੰਟ ਕਲੀਅਰ ਕਰਨਾ ਚਾਹੁੰਦਾ, ਤੁਸੀਂ ਗੱਲ ਕੀਤੀ ਸੀ ਕਿ ਜਿਨ੍ਹਾਂ ਨੇ ਇੱਥੇ ਐੱਚ ਐੱਸ ਸੀ ਨਹੀਂ ਕੀਤੀ ਹੋਈ ਉਹਨਾਂ ਨੂੰ ਇਹ ਜਿਹੜੇ ਇੰਗਲਿਸ਼ ਦੇ ਟੈਸਟ ਹੈਗੇ ਦੇਣੇ ਲਾਜ਼ਮੀ ਹੁੰਦੇ ਆ।
ਅਤੇ
ਇਹਦੇ ਵਾਸਤੇ ਜੇ ਕਿਸੇ ਨੇ ਮੰਨ ਲਓ ਇੱਥੇ ਆ ਕੇ ਮਾਸਟਰਸ ਇਨ ਐਜੂਕੇਸ਼ਨ ਕਰ ਲਈ,
ਹਾਂਜੀ,
ਪਰ ਉਹ ਐੱਚ ਐੱਸ ਸੀ ਇੰਡੀਆ ਤੋਂ ਕਰਕੇ ਆਏ ਹੈਗੇ ਆ,
ਹਾਂਜੀ,
ਉਹਨਾਂ ਨੂੰ ਵੀ ਇਹ ਟੈਸਟ ਦੇਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਮਾਸਟਰਸ ਕਰ ਲਈ ਇੱਥੇ ਆ ਕੇ।
ਅੱਛਾ, ਇੱਕ ਇੱਥੇ ਮੈਂ ਥੋੜ੍ਹਾ ਕਲੈਰੀਫਾਈ ਕਰਨਾ ਚਾਹੂੰਗੀ, ਜਿਹੜੀ ਤੁਸੀਂ ਕਿਹਾ ਮਾਸਟਰ ਆਫ ਐਜੂਕੇਸ਼ਨ ਹੈ, ਜਿਹੜੀ ਮਾਸਟਰ ਆਫ ਐਜੂਕੇਸ਼ਨ ਹੈ ਉਹ ਤੁਹਾਨੂੰ ਟੀਚਿੰਗ ਕੁਆਲੀਫਿਕੇਸ਼ਨ ਨਹੀਂ ਦਿੰਦੀ, ਮਾਸਟਰ ਆਫ ਟੀਚਿੰਗ। ਸੋ ਇਹ ਦੋ ਚੀਜ਼ਾਂ ਨੇ, ਇੱਕ ਮਾਸਟਰ ਆਫ ਟੀਚਿੰਗ ਹੈ, ਇੱਕ ਮਾਸਟਰ ਆਫ ਐਜੂਕੇਸ਼ਨ ਹੈ। ਸੋ ਹਾਂਜੀ, ਇਹ ਮੈਂ ਜਿਹੜੇ ਨੈਸਾ ਹੈਗੀ ਆ, ਨਿਊ ਸਾਊਥ ਵੇਲਸ ਐਜੂਕੇਸ਼ਨ ਸਟੈਂਡਰਡ ਅਥਾਰਿਟੀ, ਉਹਨਾਂ ਨਾਲ ਕਲੈਰੀਫਾਈ ਕੀਤਾ ਸੀ ਕਿ ਕਿਉਂਕਿ ਮੈਨੂੰ ਇਹ ਕੁਐਸਚਨ ਪੁੱਛਿਆ ਜਾਂਦਾ ਸੀ ਕਿ ਅਸੀਂ ਕੀ ਕਰੀਏ, ਤਾਂ ਉਹ ਕਹਿੰਦੇ ਜਿਹੜੀ ਮਾਸਟਰਸ ਆਫ ਐਜੂਕੇਸ਼ਨ ਆ ਉਹ ਤਾਂ ਜਸਟ ਇਹ ਆ ਵੀ ਤੁਸੀਂ ਆਪਣੀ ਕੁਆਲੀਫਿਕੇਸ਼ਨ ਨੂੰ ਇੰਪਰੂਵ ਕਰਨਾ ਚਾਹੁੰਦੇ, ਆਪਣੀ ਨੌਲੇਜ ਇੰਪਰੂਵ ਕਰਨਾ ਚਾਹੁੰਦੇ, ਉਹ ਚੀਜ਼ ਹੈਗੀ ਆ। ਪਰ ਜੇ ਤੁਸੀਂ ਟੀਚਿੰਗ ਲਈ ਐਲੀਜੀਬਲ ਹੋਣਾ ਤਾਂ ਮਾਸਟਰਸ ਆਫ ਟੀਚਿੰਗ ਕਰਨੀ ਆ, ਉਹਦੇ ਵਿੱਚ ਮਾਸਟਰਸ ਆਫ ਟੀਚਿੰਗ ਪ੍ਰਾਇਮਰੀ ਵੀ ਹੋ ਸਕਦੀ ਆ, ਹਾਈ ਵੀ ਹੋ ਸਕਦੀ ਆ, ਤੇ ਪ੍ਰੀ ਸਕੂਲ ਵਗੈਰਾ ਦਾ ਜਿਹੜਾ ਹੈਗਾ ਉਹ ਵੀ ਹੋ ਸਕਦਾ।
ਅੱਛਾ,
ਹਾਂਜੀ, ਤੇ ਜਿਹੜਾ ਟੈਸਟ ਵੀ ਤੁਸੀਂ ਮੈਨੂੰ ਪੁੱਛਿਆ ਹੈਗਾ ਉਹਦੇ ਵਿੱਚ ਬਹੁਤ ਰੇਅਰ ਐਗਜ਼ੰਪਸ਼ਨ ਹੈਗੀ ਆ, ਜਿਵੇਂ ਜੇ ਤੁਸੀਂ ਨੋਨ ਇੰਗਲਿਸ਼ ਸਪੀਕਿੰਗ ਬੈਕਗ੍ਰਾਉਂਡ ਤੋਂ ਆਪਣੀ ਐੱਚ ਐੱਸ ਸੀ ਕੀਤੀ ਹੈਗੀ ਹੈ ਤਾਂ ਤੁਹਾਨੂੰ ਡੈਫੀਨੇਟਲੀ ਟੈਸਟ ਦੇਣਾ ਹੀ ਪੈਂਦਾ, ਭਾਵੇਂ ਤੁਸੀਂ
ਮਾਸਟਰਸ ਕਰ ਲਈ ਇੱਥੇ ਆ ਕੇ ਕਿਸੇ ਵਿੱਚ
ਮਾਸਟਰਸ ਕਰ ਲਈ ਹੈ, ਭਾਵੇਂ ਤੁਸੀਂ ਬੈਚਲਰ ਕਰ ਲਈ ਹੈ, ਈਵਨ ਤੁਹਾਨੂੰ ਯੂਨੀਵਰਸਿਟੀ 'ਚ ਪੜ੍ਹਾਈ ਕਰਨ ਲਈ ਵੀ ਤੁਹਾਨੂੰ ਟੈਸਟ ਜਿਹੜਾ ਹੈਗਾ ਤੁਹਾਨੂੰ ਦੇਣਾ ਪੈਂਦਾ। ਹਾਂਜੀ, ਕਿਉਂਕਿ ਅੱਜ ਕੱਲ ਇੱਕ ਨਵੀਂ ਇਨਫੋਰਮੇਸ਼ਨ ਜਿਹੜੀ ਉਹ ਇਹ ਹੈਗੀ ਹੈ ਕਿ ISLPR ਜਿਹੜਾ ਐਗਜ਼ਾਮ ਹੈਗਾ ਕਈ ਯੂਨੀਵਰਸਿਟੀਜ਼ ਨੇ ਉਹ ਵੀ ਲੈਣਾ ਸ਼ੁਰੂ ਕਰਤਾ, ਐਕਸੈਪਟ ਕਰਨਾ ਸ਼ੁਰੂ ਕਰਤਾ। ਜੇ ਤੁਸੀਂ ਵੈਬਸਾਈਟ ਤੇ ਜਾਓਗੇ ISLPR ਸਰਚ ਕਰੋਗੇ ਤਾਂ ਤੁਹਾਨੂੰ ਇੱਕ ਬਹੁਤ ਲੰਬੀ ਲਿਸਟ ਮਿਲੂਗੀ ਜਿਹਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼, ਕਾਲਜਿਸ ਤੇ ਹੋਰ ਇੰਸਟੀਟਿਊਸ਼ਨਸ ਨੇ ਜਿਹੜੇ ISLPR ਨੂੰ ਐਕਸੈਪਟ ਕਰਦੇ ਨੇ ਐਜ਼ ਐਨ ਐਂਟਰੀ ਕ੍ਰਾਈਟੇਰੀਆ। ਇੰਗਲਿਸ਼ ਟੈਸਟ ਦੀ ਕੰਡੀਸ਼ਨ ਵੇਵ ਇੱਕ ਹੋਰ ਸਰਕਮਸਟੈਂਸਸ ਦੇ ਵਿੱਚ ਵੀ ਹੋ ਸਕਦੀ ਹੈ, ਜਿਵੇਂ ਤੁਸੀਂ ਤੁਹਾਡੀਆਂ ਕੁਆਲੀਫਿਕੇਸ਼ਨਸ ਆ ਜਿਹੜੀਆਂ ਕਿਸੇ ਇੰਗਲਿਸ਼ ਸਪੀਕਿੰਗ ਕੰਟਰੀ ਤੋਂ ਨੇ, ਜਿਵੇਂ ਕੈਨੇਡਾ ਤੋਂ ਨੇ ਜਾਂ ਇੰਗਲੈਂਡ ਤੋਂ ਜਾਂ ਅਮੈਰੀਕਾ ਤੋਂ ਨੇ, ਹਾਂਜੀ, ਤੇ ਉਹਦੇ ਵਿੱਚ ਤੁਹਾਨੂੰ ਬਸ ਉਹਨਾਂ ਨੂੰ ਪ੍ਰੂਫ ਦੇਣਾ ਹੁੰਦਾ ਜਾਂ ਤੁਸੀਂ ਆਪਣੀ ਉੱਥੇ ਕੋਈ ਸਟੱਡੀ ਕੀਤੀ ਹੈ ਜਾਂ ਕੁਛ, ਉਹ ਸਾਰਾ ਕੁਛ ਉਹ ਤੁਹਾਨੂੰ ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਹੋ ਤਾਂ ਤੁਹਾਨੂੰ ਸਾਰਾ ਕੁਛ ਉਹ ਕਲੀਅਰ ਕਰ ਦਿੰਦੇ ਨੇ, ਤੇ ਤੁਸੀਂ ਉਹ ਪੇਪਰ ਵਰਕ ਅਪਲਾਈ ਕਰਕੇ ਤਾਂ ਉਹਦੇ ਨਾਲ ਵੀ ਤੁਹਾਡੀ ਜਿਹੜੀ ਕੰਡੀਸ਼ਨ ਹੈਗੀ ਹੈ ਇੰਗਲਿਸ਼ ਟੈਸਟ ਵਾਲੀ ਉਹ ਵੇਵ ਹੋ ਜਾਂਦੀ ਹੈ।
ਇਹ ਤੁਸੀਂ ਦੱਸ ਦਿੱਤਾ ਕਿ ਪਾਥ ਜਿਹੜਾ ਕਿ ਓਵਰਸੀਜ਼ ਜਿਹੜੇ ਕਿ ਮਾਈਗ੍ਰੈਂਟਸ ਇੱਥੇ ਆਉਂਦੇ ਹੈ ਉਹਨਾਂ ਵਾਸਤੇ ਟੀਚਿੰਗ 'ਚ ਜਾਣ ਵਾਸਤੇ ਕੀ ਹੈਗਾ, ਜਿਵੇਂ ਕਿ ਐਕਰੀਡੇਸ਼ਨ ਲੈਣ ਤੋਂ ਬਾਅਦ ਜਾਂ ਨੈਸਾ ਤੋਂ ਜਾਣ ਤੋਂ ਬਾਅਦ ਸਾਰੇ ਕੰਮ ਹੋ ਜਾਂਦੇ ਹੈ।
ਹਾਂਜੀ,
ਅਤੇ ਹੁਣ ਜਿਹੜੇ ਬੱਚੇ ਇੱਥੋਂ ਦੇ ਪੜ੍ਹੇ ਹੋਏ ਹੈ ਜਿਹਨੇ ਇੱਥੋਂ ਐੱਚ ਐੱਸ ਸੀ ਕਰਕੇ ਗ੍ਰੈਜੂਏਸ਼ਨ ਕਰ ਰਹੇ ਹੈਗੇ ਟੀਚਿੰਗ ਦੇ ਵਿੱਚ ਜਾਂ ਹੋਰ ਸਬਜੈਕਟਸ ਦੇ ਵਿੱਚ, ਉਹ ਟੀਚਿੰਗ 'ਚ ਆਉਣਾ ਚਾਹੁੰਦੇ ਹੈ, ਉਹਨਾਂ ਵਾਸਤੇ ਬਰੀਫਲੀ ਦੱਸ ਦਿਓ ਵੀ ਕੀ ਪ੍ਰੋਸੈਸ ਹੈਗਾ।
ਦੇਖੋ, ਜਿਹੜੇ ਬੱਚੇ ਤਾਂ ਐੱਚ ਐੱਸ ਸੀ ਤੋਂ ਬਾਅਦ ਡਾਇਰੈਕਟਲੀ ਬੈਚਲਰ ਆਫ ਟੀਚਿੰਗ ਦੇ ਵਿੱਚ ਚਲੇ ਜਾਂਦੇ ਆ, ਉਹ ਬੈਚਲਰ ਆਫ ਟੀਚਿੰਗ ਹੈ ਜਿਹੜੀ ਉਹ ਉਹਦੇ ਵਿੱਚ ਕੈਟੇਗਰੀਜ਼ ਹੁੰਦੀਆਂ ਨੇ ਫੋਰ ਹਾਈ, ਫੋਰ ਪ੍ਰਾਇਮਰੀ, ਫੋਰ ਪ੍ਰੀ ਸਕੂਲ ਜਾਂ ਕਿੰਡਰਗਾਰਟਨ ਜੋ ਵੀ ਹੈ, ਉਹਨਾਂ ਲਈ ਤਾਂ ਮਤਲਬ ਸਿੰਪਲ ਪ੍ਰੋਸੀਜਰ ਹੀ ਹੈਗਾ, ਉਹਨਾਂ ਨੇ ਬਸ ਅਕ੍ਰੈਡੀਟੇਸ਼ਨ ਲੈਣੀ ਹੈਗੀ ਨੈਸਾ ਤੋਂ, ਅਕ੍ਰੈਡੀਟੇਸ਼ਨ ਹਰ ਇੱਕ ਨੂੰ ਲੈਣੀ ਹੀ ਪੈਂਦੀ। ਹਾਂਜੀ, ਉਹਦੇ ਵਿੱਚ ਕੋਈ ਵੀ ਇਹ ਨਹੀਂ ਹੈਗਾ ਵੀ ਤੁਸੀਂ ਤਾਂ ਲੈਣੀ ਆ ਵੀ ਤੁਸੀਂ ਮਾਈਗ੍ਰੇਟ ਕੀਤੇ ਜਾਂ ਕੁਛ ਹੈ, ਪਰ ਕੁਛ ਚੀਜ਼ਾਂ ਦੇ ਵਿੱਚ ਜਿਵੇਂ ਹੈਗਾ ਕਿ ਤੁਸੀਂ ਇੱਥੋਂ ਪੜ੍ਹੇ ਹੋ, ਸਪੋਜ਼ ਤੁਸੀਂ ਪਹਿਲਾਂ ਇੰਜੀਨੀਅਰਿੰਗ ਕੀਤੀ ਹੈ, ਪਰ ਤੁਸੀਂ ਫਿਰ ਤੁਹਾਨੂੰ ਹੋਇਆ ਕਿ ਨਹੀਂ ਮੈਂ ਕਰੀਅਰ ਚੇਂਜ ਕਰਨਾ, ਤਾਂ ਉਹਦੇ ਲਈ ਵੀ ਇੱਥੇ ਬਹੁਤ ਸਾਰੀਆਂ ਆਪਸ਼ਨਸ ਹੈ ਜਿਹੜੀਆਂ ਉਹ ਅਵੇਲੇਬਲ ਨੇ।
ਅੱਛਾ,
ਜਿਵੇਂ ਫੋਰ ਐਗਜ਼ਾਮਪਲ ਡਿਪਾਰਟਮੈਂਟ ਆਫ ਐਜੂਕੇਸ਼ਨ ਹੈ ਜਿਹੜਾ ਉਹ ਵੀ ਪ੍ਰੋਗਰਾਮ ਰਨ ਕਰਦਾ, ਉਹ ਸਕਾਲਰਸ਼ਿਪਸ ਵੀ ਦਿੰਦੇ ਨੇ ਤੇ ਉਹਦੇ ਵਿੱਚ ਉਹ ਕਰੀਅਰ ਚੇਂਜਸ ਨੂੰ ਇਨਕਰੇਜ ਕਰਦੇ ਨੇ ਕਿਉਂਕਿ ਟੀਚਰਸ ਦੀ ਇੱਥੇ ਬਹੁਤ ਡਿਮਾਂਡ ਹੈਗੀ ਹੈ, ਤੇ ਉਹਦੇ ਵਿੱਚ ਸਕਾਲਰਸ਼ਿਪ ਕਈ ਮਤਲਬ ਜਿਵੇਂ ਇੰਜੀਨੀਅਰਿੰਗ ਵਾਲੇ ਆ ਜਦੋਂ ਉਹਦੇ ਵਿੱਚ ਜੇ ਸਪੋਜ਼ ਉਹ ਡਿਪਾਰਟਮੈਂਟ ਵਾਲੇ ਪ੍ਰੋਗਰਾਮ 'ਚ ਸਿਲੈਕਟ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਉਹ ਪੂਰਾ ਸਪੋਂਸਰ ਕਰਦੇ ਨੇ, ਫਿਰ ਉਹਨਾਂ ਨੂੰ ਜੋਬ ਵੀ ਦਿੰਦੇ ਨੇ। ਤੇ ਇਹਦੇ ਬਾਰੇ ਤੁਸੀਂ ਜ਼ਿਆਦਾ ਜਿਹੜੀ ਜਾਣਕਾਰੀ ਹੈਗੀ ਆ ਉਹ teach.nsw ਤੇ ਜਾਓ ਤੇ ਤੁਹਾਨੂੰ ਸਾਰੀਆਂ ਜਿਹੜੀਆਂ ਉਹ ਇਨਫੋਰਮੇਸ਼ਨ ਉੱਥੋਂ ਮਿਲ ਜਾਂਦੀ ਹੈ। ਤਾਂ ਇਹਦੇ ਨਾਲ ਨਾਲ ਜਿਹੜੀ ਹੋਰ ਜਿਹੜੀ ਡਿਪਾਰਟਮੈਂਟ ਨੇ ਜਿਹੜੀ ਸਹੂਲਤ ਹੈਗੀ ਹੈ ਉਹ ਇਨਕਰੇਜ ਕਰਦੇ ਕਿ ਅਸੀਂ ਕੰਟਰੀ ਸਾਈਡ ਜਾ ਕੇ ਟੀਚ ਕਰੀਏ,
ਤੇ
ਜਿਹੜੇ ਲੋਕ ਵਿਲਿੰਗ ਨੇ ਕੰਟਰੀ ਸਾਈਡ ਜਾ ਕੇ ਟੀਚ ਕਰਨ ਨੂੰ, ਉਹਨਾਂ ਨੂੰ ਉਹ ਬਹੁਤ ਸਾਰੀਆਂ ਫੈਸਿਲਿਟੀਜ਼ ਵੀ ਦਿੰਦੇ ਨੇ, ਜਿਵੇਂ ਉਹਨਾਂ ਨੂੰ ਅਲਾਉਂਸ ਦਿੰਦੇ ਆ ਜੇ ਮਤਲਬ ਬਹੁਤ ਠੰਡੀ ਜਗ੍ਹਾ ਹੈਗੀ ਆ ਜਾਂ ਬਹੁਤ ਗਰਮ ਜਗ੍ਹਾ ਹੈਗੀ ਆ, ਫਿਰ ਉਹਨਾਂ ਨੂੰ ਘਰਾਂ ਲਈ ਵੀ ਸਬਸਿਡੀ ਦਿੰਦੇ ਆ, ਮਤਲਬ ਬਹੁਤ ਸਾਰੀਆਂ, ਕਿਉਂਕਿ ਉਹ ਇਨਕਰੇਜ ਕਰਦੇ, ਉਹ ਚਾਹੁੰਦੇ ਆ ਕਿ ਟੀਚਰ ਜਿਹੜੇ ਆ ਕੰਟਰੀ ਸਾਈਡ ਵੀ ਜਾਣ, ਕਿਉਂਕਿ ਸਾਡੇ ਕੋਲ ਕੰਟਰੀ ਸਾਈਡ ਟੀਚਰ ਦੀ ਕਾਫੀ ਸ਼ੋਰਟੇਜ ਆ। ਸੋ ਉਸ ਲਈ ਜਿਹੜੀ ਵੀ ਇਨਫੋਰਮੇਸ਼ਨ ਲੈਣੀ ਆ ਉਹ ਤੁਸੀਂ teach.nsw ਤੇ ਜਾ ਕੇ ਲੈ ਸਕਦੇ ਹੋ।
ਯਾਨੀ ਕਿ ਸਮ ਅਪ ਕਰਦੇ ਹੋਏ ਮੈਂ ਹੁਣ ਥੋੜਾ ਬਰੀਫਲੀ ਦੱਸਣਾ ਚਾਹਾਂਗਾ ਕਿ ਤੁਸੀਂ ਐਡਵਾਈਜ਼ ਕੀਤਾ ਜਿਹੜੇ ਇੰਟਰਨੈਸ਼ਨਲ ਮਾਈਗ੍ਰੈਂਟਸ ਇੱਥੇ ਆਉਂਦੇ ਹੈਗੇ ਆ ਉਹਨਾਂ ਵਾਸਤੇ ਅਲੱਗ ਪ੍ਰੋਸੈਸ ਹੈਗਾ, ਡੋਮੈਸਟਿਕ ਸਟੂਡੈਂਟਸ ਜਿਹੜੇ ਕਿ ਟੀਚਿੰਗ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਅਲੱਗ ਹੈਗਾ, ਪਲੱਸ ਜਿਹੜਾ ਤੀਜਾ ਹੈਗਾ ਕਿਸੇ ਵੀ ਹੋਰ ਜਿਹੜੇ ਪ੍ਰੋਫੈਸ਼ਨਲਸ ਹੈਗੇ ਆ ਉਹ ਵੀ ਟੀਚਿੰਗ 'ਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਦੇ ਵਾਸਤੇ ਵੀ ਇੱਥੇ ਆਪਸ਼ਨਸ ਹੈਗੀਆਂ ਨੇ।
ਬਿਲਕੁਲ
ਠੀਕ ਹੈ ਜੀ। ਕਮਲਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਵਾਸਤੇ, ਅਤੇ ਚਲਦੇ ਚਲਦੇ ਕੋਈ ਵੀ ਸੁਨੇਹਾ ਦੇਣਾ ਚਾਹੋਗੇ ਆਪਣੇ ਭਾਈਚਾਰੇ ਵਾਸਤੇ?
ਹਾਂਜੀ, ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੂੰਗੀ ਕਿ ਲਾਈਫ ਦੇ ਵਿੱਚ ਜੇ ਤੁਸੀਂ ਕੁਛ ਵੀ ਕਰਨਾ ਚਾਹੁੰਦੇ ਹੋ ਤਾਂ ਜੇ ਤੁਹਾਡਾ ਇੱਕ ਤੁਸੀਂ ਗੋਲ ਹੈਗਾ, ਤੁਹਾਡੀ ਡਿਟਰਮੀਨੇਸ਼ਨ ਹੈਗੀ ਆ, ਤਾਂ ਤੁਸੀਂ ਉਹ ਆਪਣੀ ਲਗਨ ਦੇ ਨਾਲ ਕਰ ਸਕਦੇ ਹੋ। ਬਾਕੀ ਕਦੀ ਵੀ ਚੀਜ਼, ਕੋਈ ਵੀ ਚੀਜ਼ ਲੇਟ ਨਹੀਂ ਹੁੰਦੀ ਸ਼ੁਰੂ ਕਰਨ ਤੋਂ, ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗੇ ਤਾਂ ਤੁਸੀਂ ਉਸ ਚੀਜ਼ ਨੂੰ ਸ਼ੁਰੂ ਕਰੋ। ਏਜ ਨਾ ਦੇਖੋ, ਮੈਂ ਬਹੁਤ ਲੇਟ ਸ਼ੁਰੂ ਕੀਤਾ ਆਪਣਾ ਕਰੀਅਰ ਚੇਂਜ ਜਦੋਂ ਕੀਤਾ ਸਾਇੰਸ ਟੀਚਰ ਤੋਂ ਕਰੀਅਰ ਐਡਵਾਈਜ਼ਰ ਬਣਨ ਦਾ, ਬਹੁਤਿਆਂ ਨੇ ਮੈਨੂੰ ਪੁੱਛਿਆ ਕਿੱਦਾਂ ਲੱਗ ਰਿਹਾ। ਸੋ ਇਟਸ ਨੈਵਰ ਟੂ ਲੇਟ ਟੂ ਸਟਾਰਟ ਐਨੀਥਿੰਗ, ਜੇ ਤੁਹਾਡਾ ਪੈਸ਼ਨ ਹੈਗਾ ਕਿਸੇ ਚੀਜ਼ ਦੇ, ਕਦੇ ਵੀ ਗਿਵ ਅਪ ਨਾ ਕਰੋ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਵਾਸਤੇ।
ਨੋ ਪ੍ਰੋਬਲਮ, ਥੈਂਕ ਯੂ ਵੀਰ ਜੀ,
ਸਤਿ ਸ਼੍ਰੀ ਅਕਾਲ।
ਸੁਣਦੇ ਰਹੋ SBN ਪੰਜਾਬੀ, ਤੁਹਾਡਾ ਆਪਣਾ ਰੇਡੀਓ ਚੈਨਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।